ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਸਾਰੇ ਹੀ ਸਰੋਤੇ ਅੱਜ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀ ਦੇ ਆਨੰਦ ਲੈ ਰਹੇ ਹੈ। ਸੋ ਅੱਜ ਅਸੀਂ ਉਸ ਸ਼ਖਸੀਅਤ ਦੇ ਨਾਲ ਇੱਕ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਲੰਬਾ ਅਰਸਾ ਵਿਦਿਅਕ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਅਜੇ ਵੀ ਨਿਭਾ ਰਹੇ ਹੈ। ਸੋ ਉਹ ਸ਼ਖਸੀਅਤ ਹੈਗੀ ਹੈ ਸਾਡੇ ਮਾਲਵੇ ਖੇਤਰ ਦੇ ਬਹੁਤ ਹੀ ਪੁਰਾਣੇ ਕਾਲਜ ਬਰਜਿੰਦਰਾ ਕਾਲਜ ਦੀ ਉਹ ਸ਼ਖਸੀਅਤ ਪ੍ਰੋਫੈਸਰ ਦਲਬੀਰ ਸਿੰਘ, ਜਿਨ੍ਹਾਂ ਨੂੰ ਕਿ ਏਰੀਏ ਦਾ ਕੱਲਾ ਕੱਲਾ ਬੱਚਾ ਉਹਨਾਂ ਦੇ ਨਾਂ ਨਾਲ ਜਾਣਦਾ ਹੈਗਾ ਤੇ ਇਹ ਬੜੇ ਹੀ ਹਰਮਨ ਪਿਆਰੇ ਇੱਕ ਪ੍ਰੋਫੈਸਰ ਦੇ ਤੌਰ ਤੇ ਰਹੇ ਹੈ। ਚਾਹੇ ਅੱਜ ਉਹ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹੈ, ਬਟ ਅੱਜ ਵੀ ਉਹ ਪੁਰਾਣੇ ਤੇ ਹੁਣ ਦੇ ਸਟੂਡੈਂਟਸ ਦੇ ਦਿਲਾਂ ਦੇ ਵਿੱਚ ਵੱਸਦੇ ਹੈ। ਸੋ ਅੱਜ ਮੈਂ ਸਾਡੇ ਸਾਰੇ ਹੀ ਸਰੋਤਿਆਂ ਦਾ ਉਹਨਾਂ ਦੇ ਨਾਲ ਜਾਣ ਪਹਿਚਾਣ ਕਰਵਾਉਣ ਜਾ ਰਿਹਾ ਤੇ ਅੱਜ ਦੀ ਸਾਡੀ ਇਸ ਖਾਸ ਮੁਲਾਕਾਤ ਦਾ ਵਿਸ਼ਾ ਹੈ ਕਿ ਅੱਜ ਸਾਡੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ, ਇਹਨਾਂ ਦਾ ਸ਼ਹੀਦੀ ਦਿਨ ਅਸੀਂ ਮਨਾਉਣ ਜਾ ਰਹੇ ਹਾਂ ਤੇ ਇਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਜਿਹੜੀਆਂ ਗੱਲਾਂ ਬਾਤਾਂ ਪ੍ਰੋਫੈਸਰ ਦਲਜੀਤ ਸਿੰਘ ਜੀ ਨਾਲ ਕਰਾਂਗੇ। ਸੋ ਤੁਹਾਡਾ ਬਹੁਤ ਹੀ ਸਵਾਗਤ ਹੈ ਪ੍ਰੋਫੈਸਰ ਦਲਜੀਤ ਸਿੰਘ ਜੀ ਹਰਮਨ ਰੇਡੀਓ ਤੇ।
ਬਹੁਤ ਬਹੁਤ ਸ਼ੁਕਰੀਆ ਸਰਦਾਰ ਜਨਜੀਤਪਾਲ ਸਿੰਘ ਜੀ ਸੇਖੋਂ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਆਸਟ੍ਰੇਲੀਆ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਅੱਜ ਮੈਂ ਸਰਦਾਰ ਭਗਤ ਸਿੰਘ ਜੋ ਇਸ ਦੇਸ਼ ਦੀ ਮਾਨ ਸ਼ਾਨ ਸਨ, ਜੋ ਅੱਜ ਦੇ ਨੌਜਵਾਨਾਂ ਦੇ ਆਈਡੀਅਲ ਹੀਰੋ ਸੀ ਔਰ ਜਿਨ੍ਹਾਂ ਦੀ ਆਈਡੀਆਲੋਜੀ ਤੇ ਸਿਧਾਂਤ ਜਿਹੜੇ ਨੇ ਅੱਜ ਤੱਕ 113 ਸਾਲ ਬੀਤ ਗਏ ਨੇ ਪਰ ਅੱਜ ਤੱਕ ਵੀ ਉਹ ਸਾਡੇ ਦਿਮਾਗਾਂ ਤੇ ਛਾਏ ਹੋਏ ਨੇ ਤੇ ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀਆਂ ਜੀਵਨ ਦੀਆਂ ਕੁਝ ਗੱਲਾਂ ਦੌਰਾਨ ਨਾਲ ਅਸੀਂ ਸਮਝਦੇ ਹਾਂ ਕਿ ਨਵੀਂ ਪੀੜ੍ਹੀ ਨੂੰ ਇੱਕ ਬਹੁਤ ਵੱਡੀ ਸੇਧ ਮਿਲ ਸਕਦੀ।
ਥੈਂਕ ਯੂ ਸਰ। ਸਭ ਤੋਂ ਪਹਿਲਾਂ ਤਾਂ ਸਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਜਿਹੜਾ ਸ਼ਾਗਿਰਦ ਹੈ ਅੱਜ ਆਪਣੇ ਗੁਰੂ ਦੀ ਇੰਟਰਵਿਊ ਗੁਰੂ ਦੇ ਨਾਲ ਗੱਲਾਂ ਬਾਤਾਂ ਕਰਨ ਜਾ ਰਿਹਾ, ਕਿਉਂਕਿ ਹਮੇਸ਼ਾ ਜਿਹੜਾ ਅਧਿਆਪਕ ਹੁੰਦਾ ਹੈ ਉਹ ਆਪਣੇ ਵਿਦਿਆਰਥੀ ਨੂੰ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਕੁਐਸਚਨ ਵਗੈਰਾ ਪੁੱਛਦਾ ਕਰਦਾ ਹੈਗਾ। ਸੋ ਤੁਸੀਂ ਗਿਆਨ ਦਾ ਸਰੋਤ ਹੈਗੇ ਹੋ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਜਿਹੜੇ ਮੇਰੇ ਆਦਰਸ਼ ਅਧਿਆਪਕ ਦੇ ਤੌਰ ਤੇ ਅੱਜ ਹਰਮਨ ਰੇਡੀਓ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਸ਼ੁਰੂ ਕਰਦੇ ਆ ਜੀ ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਕਿ ਅੱਜ 23 ਮਾਰਚ ਨੂੰ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਹ ਸਮੂਹ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ। ਸਪੈਸ਼ਲੀ ਤੌਰ ਤੇ ਆਪਾਂ ਜਿਸ ਏਰੀਏ ਦੇ ਵਿੱਚ ਹੈਗੇ ਆ ਇਹਦੇ ਨਾਲ ਹੀ ਆਪਣੇ ਕੋਲ ਜਿਹੜਾ ਹੁਸੈਨੀ ਵਾਲਾ ਜਿੱਥੇ ਕਿ ਇਹਨਾਂ ਦੀਆਂ ਜਿਹੜਾ ਅੰਤਮ ਸਮੇਂ ਇਹਨਾਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਜਦੋਂ ਵੀ ਹੈਗਾ ਇਹਨਾਂ ਦਾ ਸ਼ਹੀਦੀ ਦਿਹਾੜਾ ਇਸ ਜਗ੍ਹਾ ਤੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ, ਇਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਸਾਨੂੰ ਤੁਸੀਂ ਆਪਣੀ ਜਿਹੜੀ ਆਪਣੇ ਆਪਣੇ ਬਾਰੇ ਜਿਹੜੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਐਜ਼ ਏ ਜਿਹੜਾ ਸੀਗਾ ਟੀਚਰ ਜਾਂ ਤੁਹਾਡਾ ਜਿਹੜਾ ਐਜ਼ ਏ ਕੈਰੀਅਰ ਸੀਗਾ ਉਹ ਕਿੰਨਾ ਸਮਾਂ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਵਿਦਿਅਕ ਖੇਤਰ ਦੇ ਵਿੱਚ ਸੇਵਾਵਾਂ ਦਿੱਤੀਆਂ ਕਰੀਆਂ ਹੈਗੀਆਂ ਤੇ ਉਸ ਤੋਂ ਮਗਰੋਂ ਫਿਰ ਆਪਾਂ ਸ਼ਹੀਦ ਭਗਤ ਸਿੰਘ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ।
ਸੇਖੋਂ ਸਾਹਿਬ, ਜਿੱਥੋਂ ਤੱਕ ਮੇਰੇ ਟੀਚਿੰਗ ਕਰੀਅਰ ਦਾ ਪ੍ਰਸ਼ਨ ਹੈ, ਮੈਂ ਇਹ ਆਪਣਾ ਟੀਚਿੰਗ ਪ੍ਰੋਫੈਸ਼ਨ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਮੈਂ ਇਸ ਪ੍ਰੋਫੈਸ਼ਨ ਨਾਲ ਜੁੜਿਆ ਤੇ ਲਗਭਗ 50 ਸਾਲ ਅੱਧੀ ਸਦੀ ਹੋ ਗਈ ਹੈ ਮੈਨੂੰ ਇਸ ਪ੍ਰੋਫੈਸ਼ਨ ਵਿੱਚ मैं भावे अंग्रेजी पढ़ाउंदा सी पर मेरा हमेशा यही रुझान रहा है कि मैं पंजाब बारे पंजाबीयत बारे सिख इतिहास बारे गुरुआं बारे इत्थों दे फ्रीडम फाइटर्स बारे यूथफुल लीडर्स बारे नौजवानां नूं परिचित करां ते उहनां नूं जीवन दी उस रस्ते ते पावां जिथे ओह अगे जा सकदे ने। मेरा हमेशा ही ए निशाना रहा कि जिथे जे मैं हर साल जे एक बच्चा भी प्रोड्यूस कर सकदा जिहड़ा कुछ बन सकदा है जिहड़ा कुछ अपनी स्पेस लै सकदा है तो मैं उस नूं समझदा है कि मेरी बहुत वड्डी कंट्रीब्यूशन है ते उहदा सबूत मैं इसे विच ही देना कि मेरा चेला होण दे नाते जनजीत पाल तुसी आज मेनू इंटरव्यू कर रहे हो तो मेनू इन्ना चंगा लग रहा है ते मैं समझदा कि वो बाबा गुरु गोबिंद सिंह दा सिद्धांत आपे गुर चेला दा तुसी चेला ते गुरु दोनों मिक्स हो गए जदों सवाल पुटदा चेला ते वो गुरु बन जांदा ते उस वक्त गुरु विद्यार्थी बन के आंसर दिंदा इट इज ए टू वे लर्निंग ते असी जदों सिखदे आ एक दूजे तो मैं हमेशा कहना कि असी हमेशा हर वक्त सिखण दे राह ते हुन्ने आ ते जे असी सिखण दे राह ते आ ते असी कुछ ना कुछ ग्रहण करांगे ते सच वल जावांगे क्योंकि दुनिया विच सिर्फ ते सिर्फ गुरु साहब ही फरमा गए ने जिन्हां दा 550 साल असी अवतार पुरब बड़ी शान और श्रद्धा नाल मनाया है जिन्हां उन्होंने कहा सी आज सच जुगाद सच है भी सच नानक होसी भी सच उस सच की प्राप्ति वास्ते असी लगना है ते उसे सच की प्राप्ति वास्ते सरदार भगत सिंह इनू सच आजादी दिखती सी इनू सच अपनी हिंदुस्तानिया दी बराबरी दा कांसेप्ट दिखता सी उस सच वास्ते लड़िया उस सच वास्ते मरिया ते अज भी ओ अमर लोकां दी लिस्ट विच शामिल है जिस नू इतिहास विच सुनहरी पन्नियां विच लिखिया होया है।
सर तुसी काफी जिने दस्या हैगा कि वैसे एज ए इंग्लिश टीचर सीगे पर तुहाडा जिहड़ा जिन्ने भी तुहाडे स्टूडेंट है चाहे जे मैं अपनी भी गल करा ते तुहानू मतलब आलराउंडरी हर एक पक्ष तो जिहड़ी काफी नॉलेज है ते अज तक मैनू नहीं लगदा कि किन्ने तुसी जिहड़े साइंटिस्ट हैगे आ डॉक्टर हैगे आ इंजीनियर है प्रोफेसर है बिजनेसमैन है अच्छे लीडर हैगे आ ओह तुहाडे हथों पैदा होए आ। सो अपा गलबात दा जिहड़ा हैगा सिलसिला शुरू करदे हैगे आ ते इस दी जिहड़ी शुरुआत आपां भगत सिंह दे जिहड़े बचपन तों करन जा रहे आ ते इह जिहड़ी चेतक सी भगत सिंह नूं जिहड़ी देश दी आजादी दी जिहड़ी उन्होंने लड़ाई लड़ी हैगी आ ओह चेतक उहनां नूं उहनां दे बचपन तों ही कहिंदे लगी सी ते किथों मतलब उहनां नूं इस जिहड़ी लाइन दे विच उहनां दा जिहड़ा लाइन दे विच पए कि इक कहिंदे आ जिवें बच्चा जिहड़ा खेडदा हैगा ते ओह खेडण दे जिहड़े दिन हुंदे आ ते कहिंदे भगत सिंह छोटा हुंदा निक्के निक्के जिहड़े डक्के हैगे आ ओह धरती दे विच गड्ढदा हुंदा सी ते कहिंदा हुंदा सीगा कि जिहड़ियां हैगियां इह बंदूकां बनणगियां इहदे बारे थोड़ा जिहा तुसीं दस्सो चानणा पाओ कि इह चेतक उहनां नूं किथों ते किवें लगी।
गल इस तरह जदों असीं सरदार भगत सिंह दे जीवन दी गल शुरू करदे आ ते असीं ਪਹਿਲਾਂ ਤੇ ਜਾਣ ਲਈਏ ਕਿ ਜਨਮ ਕਦੋਂ ਹੋਇਆ। ਜਨਮ ਇਹਨਾਂ ਦਾ 27 ਤੇ 1907 ਚ ਹੋਇਆ ਤੇ 23 ਮਾਰਚ 1931 ਤੱਕ ਇਹਨਾਂ ਦੇ ਸਾਰੇ ਜੀਵਨ ਦੀ ਅਵਧੀ ਸੀ ਤੇ ਕਹਿੰਦੇ ਨੇ ਕਿ ਜਦੋਂ ਇਹਨਾਂ ਦਾ ਜਨਮ ਹੋਇਆ ਤੇ ਉਸ ਵਕਤ ਇਹਨਾਂ ਦੇ ਦੋਨੋਂ ਜਿਹੜੇ ਸੀਗੇ ਚਾਚੇ ਅਜੀਤ ਸਿੰਘ ਤੇ ਸਵਰਨ ਸਿੰਘ ਇਹ ਪੁੱਤਰ ਸੀਗੇ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੇ ਜਿਹੜੇ ਇਹਨਾਂ ਦੇ ਦੋਨੋਂ ਚਾਚੇ ਸੀਗੇ ਨਾ ਜੀ ਉਹ ਉਸ ਵਕਤ ਗਦਰ ਪਾਰਟੀ ਦੇ ਮੈਂਬਰ ਹੋਇਆ ਕਰਦੇ ਸੀ ਤੇ ਕਰਤਾਰ ਸਿੰਘ ਸਰਾਭਾ ਤੋਂ ਬੜੇ ਮੁਤਾਤਰ ਬਹੁਤ ਇਨਫਲੂਐਂਸ ਸੀਗੇ ਤੇ ਜਦੋਂ ਇਹ ਜਨਮ ਹੋਇਆ ਉਸ ਵਕਤ ਉਸੇ ਦਿਨ ਉਹ ਰਿਲੀਜ਼ ਹੋ ਕੇ ਆਏ ਸੀਗੇ ਜੇਲ੍ਹ ਤੋਂ ਉਹ ਜੇਲ੍ਹ ਵਿਚ ਕੈਦ ਸੀ ਤੇ ਜੇਲ੍ਹ ਚੋਂ ਰਿਲੀਜ਼ ਹੋ ਕੇ ਆਏ ਤੇ ਛੋਟਿਆਂ ਹੁੰਦਿਆਂ ਤੋਂ ਹੀ ਇਹਨਾਂ ਨੇ ਇਹ ਦੇਖਣਾ ਸ਼ੁਰੂ ਕਰਤਾ ਉਹਨਾਂ ਦੀਆਂ ਐਕਟੀਵਿਟੀਜ਼ ਵਾਚ ਕਰਨੀਆਂ ਸ਼ੁਰੂ ਕਰਤੀਆਂ ਜਿਹੜੀ ਗੱਲ ਤੁਸੀਂ ਸੁਣਾਈ ਏ ਉਹ ਬੜੀ ਮਸ਼ਹੂਰ ਹੋਈ ਏ ਖਾਸ ਤੌਰ ਤੇ ਵੀ ਤੁਸੀਂ ਇੱਥੇ ਕੀ ਬੀਜਦੇ ਹੋ ਕਹਿੰਦਾ ਅਸੀਂ ਦੰਬੂਖਾਂ ਪੇ ਬੀਜਦੇ ਆ ਯਾਨੀ ਦੰਬੂਖਾਂ ਦਾ ਮਤਲਬ ਉਹ ਸੋਚਦਾ ਸੀ ਘਰ ਵਿਚ ਜਦੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਤੇ ਉਸੇ ਤਰ੍ਹਾਂ ਬੰਦੇ ਦੀ ਸੋਚ ਬਣ ਜਾਂਦੀ ਏ ਤੇ ਕਹਿੰਦੇ ਨੇ ਇਹਨਾਂ ਦਾ ਜਿਹੜਾ ਦਾਦਾ ਸੀਗਾ ਉਸ ਬੰਦੇ ਦਾ ਨਾਂ ਸੀ ਅਰਜਨ ਸਿੰਘ ਉਹ ਪਰਿਵਾਰ ਦਾ ਬਹੁਤ ਵੱਡਾ ਪੁਰਾਣਾ ਬਜ਼ੁਰਗ ਸੀਗਾ ਜਿਸ ਨੇ ਉਸ ਵਕਤ ਇਸ ਛੋਟੇ ਬੱਚੇ ਨੂੰ ਇਸ ਦੀ ਸਾਈਕੀ ਨੂੰ ਸਵਾਰਨ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ, ਸੰਸਕਾਰ ਦਿੱਤੇ ਔਰ ਇਹ ਕੋਸ਼ਿਸ਼ ਕੀਤੀ ਕਿ ਇਹਨੂੰ ਉਹ ਐਜੂਕੇਸ਼ਨ ਦਿੱਤੀ ਜਾਏ ਜਿਹਦੇ ਨਾਲ ਇਹ ਅੱਗੇ ਸੰਸਕਾਰੀ ਬਣ ਸਕੇ। ਮੈਂ ਇੱਥੋਂ ਸਿੱਧਾ ਸਕੂਲ ਦੇ ਵਿੱਚ ਪਹੁੰਚਦਾ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਇਹ ਸੋਚਿਆ ਗਿਆ ਵੀ ਇਸ ਬੱਚੇ ਨੂੰ ਸਕੂਲ ਵਿੱਚ ਕਿਹੜੇ ਦਾਖਲ ਕਰਾਇਆ ਜਾਏ। ਸਵਾਲ ਆ ਗਿਆ ਉਹੀ ਖਾਲਸਾ ਸਕੂਲ ਚ ਕਰਾਇਆ ਜਾਏ ਕਿ DAV ਸਕੂਲ ਚ ਕਰਾਇਆ ਜਾਏ, ਕਿਉਂਕਿ ਉਹਨਾਂ ਦਾ ਜਿਹੜਾ ਦਾਦਾ ਸੀਗਾ ਉਹ ਆਰੀਆ ਸਮਾਜੀ ਸੀਗਾ, ਸਵਾਮੀ ਵਿਵੇਕਾਨੰਦ ਦਾ ਚੇਲਾ ਸੀਗਾ। ਉਹਨਾਂ ਨੇ ਇਸ ਬੱਚੇ ਨੂੰ ਉਸ ਸਕੂਲ ਦੇ ਵਿੱਚ ਦਾਖਲ ਕਰਾਇਆ ਤੇ ਤਾਂ ਜੋ ਇੱਥੇ ਦੀ ਸਿੱਖਿਆ ਪ੍ਰਾਪਤ ਕਰ ਸਕੇ। ਪਰ ਇਹ ਆਪਣੇ ਪਿਤਾ ਨਾਲੋਂ ਜ਼ਿਆਦਾ ਆਪਣੇ ਦਾਦਾ ਨਾਲ ਤਾਂ ਥੋੜਾ ਜਿਹਾ ਹੀ ਇਹਨਾਂ ਦੀ ਵਾਰਤਾਲਾਪ ਸੀ, ਕੋਈ ਬਹੁਤੀ ਨਹੀਂ ਹੋਈ। ਜੋ ਅਸਲ ਇੰਪੈਕਟ ਵਿੱਚ ਇਹ ਆਏ ਆਪਣੇ ਚਾਚੇ ਦੇ ਇੰਪੈਕਟ ਵਿੱਚ ਆਏ, ਜਿਹੜਾ ਕਿ ਉਸ ਵਕਤ ਬਹੁਤ ਹੀ ਐਕਟਿਵ ਕ੍ਰਾਂਤੀਕਾਰੀ ਸੀ
ਜੀ।
ਤੇ ਜਿੱਥੋਂ ਤੱਕ ਅੱਗੇ ਫਿਰ ਕਾਲਜ ਵਿੱਚ ਗਏ, ਕਾਲਜ ਵਿੱਚ ਇਹਨਾਂ ਨੇ ਜਾ ਕੇ DAV ਸਕੂਲ ਪਹਿਲਾਂ ਜੁਆਇਨ ਕੀਤਾ, ਫਿਰ ਖਾਲਸਾ ਹਾਈ ਸਕੂਲ ਜੁਆਇਨ ਕੀਤੇ ਉਹਦੀ ਥਾਂ ਤੇ ਕੀਤਾ। ਔਰ ਜਦੋਂ ਇਹ 12 ਸਾਲ ਦੇ ਹੋਏ ਭਗਤ ਸਿੰਘ, ਕਮਾਲ ਦੀ ਗੱਲ ਹੈ ਕਿ ਉਦੋਂ ਤੱਕ ਉਹ 1919 ਦਾ ਜਲਿਆਂ ਵਾਲਾ ਬਾਗ ਦਾ ਸਾਕਾ ਹੋ ਚੁੱਕਾ ਸੀਗਾ ਤੇ ਇਮੀਡੀਏਟਲੀ ਆਫਟਰ ਉਸ ਸਾਕੇ ਦੇ ਇਹ ਉਸ ਥਾਂ ਤੇ ਵਿਜਿਟ ਕੀਤਾ ਤੇ ਦੱਸਦੇ ਨੇ ਕਿ ਕਹਿੰਦੇ ਨੇ ਜਦੋਂ ਉਹ ਜਲਿਆਂ ਵਾਲੇ ਬਾਗ ਵਿੱਚ ਗਏ ਤੇ ਉਸ ਵਕਤ ਇੱਕ ਇੱਕ ਸਾਈਟ ਗੋਲੀਆਂ ਦਾ ਦੇਖ ਕੇ ਉਥੋਂ ਦਾ ਇਤਿਹਾਸ ਸੁਣ ਕੇ ਇਹ ਸਾਰਾ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਅੰਕਿਤ ਹੋ ਗਿਆ, ਖੂਨ ਉਬਲਣ ਲੱਗ ਪਿਆ ਤੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇੱਥੇ ਬਦੋਸ਼ਿਆਂ ਨੂੰ ਮਾਰਿਆ ਗਿਆ, ਇਹਨਾਂ ਬਦੋਸ਼ਿਆਂ ਦੀ ਮੌਤ ਦਾ ਬਦਲਾ ਲੈਣਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਉਸ ਦਿਨ ਤੋਂ ਆਪਣਾ ਆਈਡੀਅਲ, ਆਪਣਾ ਆਦਰਸ਼ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਮੰਨ ਲਿਆ
ਜੀ। ਜੀ
ਜਦੋਂ ਇਹ 14 ਸਾਲ ਦੇ ਸੀਗੇ ਤੇ ਉਸ ਵਕਤ ਜਿਹੜੇ ਤੁਹਾਨੂੰ ਯਾਦ ਹੋਏਗਾ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਇੱਕ ਸਾਕਾ ਹੋਇਆ ਸੀਗਾ, ਉੱਥੇ ਵੀ ਬਹੁਤ ਸਾਰੇ ਵਿਦੋਸ਼ੀਆਂ ਨੂੰ ਮਾਰਿਆ ਗਿਆ ਤੇ ਜਿਹੜੇ ਉਹਨਾਂ ਵਿਦੋਸ਼ੀਆਂ ਨੂੰ ਮਾਰਨ ਦੇ ਹੱਕ ਵਿੱਚ ਪ੍ਰੋਟੈਸਟਰ ਸੀਗੇ ਜਦੋਂ ਉਹ ਜੁਆਇਨ ਕੀਤੇ, ਉਹਨਾਂ ਨੂੰ ਵੀ ਇਹ ਜੁਆਇਨ ਇਹਨਾਂ ਨੇ ਵੀ ਭਗਤ ਸਿੰਘ ਨੇ ਵੀ ਕੀਤਾ, ਭਾਵੇਂ ਐਡਾ ਕਾਨਸ਼ੀਅਸ ਨਹੀਂ ਸੀਗਾ ਉਸ ਵਕਤ। ਇਸ 12-14 ਸਾਲ ਦੇ ਵਿੱਚ ਇਹ ਦੋ ਐਡੇ ਵੱਡੇ ਸਾਕੇ ਸੀਗੇ ਜਿਨ੍ਹਾਂ ਸਾਕਿਆਂ ਨੇ ਉਹਨਾਂ ਦੀ ਥਿੰਕਿੰਗ ਨੂੰ ਇਸ ਪਾਸੇ ਲਗਾ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਦੋ ਤਾਕਤਾਂ ਨੇ, ਇੱਕ ਤਾਕਤ ਉਹਨਾਂ ਲੋਕਾਂ ਦੀ ਜਿਹੜੇ ਇਹਨਾਂ ਤੇ ਰਾਜ ਕਰਨੇ ਨੇ ਫੋਰਨਰਸ, ਬ੍ਰਿਟਿਸ਼ਰਸ, ਤੇ ਦੂਜੇ ਪਾਸੇ ਇਹ ਹਿੰਦੁਸਤਾਨ ਦੇ ਉਹ ਬੰਦੇ ਜਿਹੜੇ ਗੁਲਾਮ ਸੀ, ਜਿਨ੍ਹਾਂ ਦੀ ਕੋਈ ਸੋਚ ਨਹੀਂ ਸੀ, ਤੇ ਹੁਣ ਇਸ ਦੇ ਦਿਮਾਗ ਵਿੱਚ ਇਹ ਹਲਚਲ ਪੈਦਾ ਹੋ ਗਈ ਕਿ ਕਿਵੇਂ ਉਸ ਬ੍ਰਿਟਿਸ਼ ਸਾਮਰਾਜ ਨਾਲ ਟਾਕਰਾ ਕੀਤਾ ਜਾਏ। ਮੈਂ ਥੋੜੇ ਜਿਹੇ ਬਰੀਫ ਕੀ ਹੋਰ ਦੱਸਦਾ ਹੋਇਆ ਇਹ ਮੈਂ ਕਹਿੰਦਾ ਕਿ ਫਿਰ ਜਦੋਂ ਹਿੰਦੁਸਤਾਨ ਵਿੱਚ ਸਾਈਮਨ ਕਮਿਸ਼ਨ ਆਇਆ ਤੇ ਲਾਲਾ ਲਾਜਪਤ ਰਾਏ, ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਹੀ ਡਾਈਡ, ਉਹ ਲਖਪਤ ਸ਼ਹੀਦ ਹੋ ਗਏ, ਤੇ ਉਹ ਸਾਕਾ ਲੈ ਕੇ ਇਹਨਾਂ ਨੂੰ ਏਡਾ ਦਿਲ ਤੇ ਪ੍ਰਭਾਵ ਪੈ ਗਿਆ ਕਿ ਇਹਨਾਂ ਨੇ ਪ੍ਰਣ ਕਰ ਲਿਆ, ਨਿਸ਼ਚਾ ਕਰ ਲਿਆ ਕਿ ਮੈਂ ਜਰੂਰ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ। ਉਹਨਾਂ ਨੇ ਕੋਈ ਨੀ ਦੇਖਿਆ ਹਿੰਦੂ, ਸਿੱਖ, ਮੁਸਲਿਮ, ਉਹਨਾਂ ਨੇ ਦੇਖਿਆ ਇੱਕ ਫਰੀਡਮ ਫਾਈਟਰ ਜਿਹੜਾ ਦੇਸ਼ ਦੇ ਵਾਸਤੇ ਆਵਾਜ਼ ਉਠਾ ਰਿਹਾ ਸੀ, ਜਿਹੜਾ ਇਹ ਕਹਿ ਰਿਹਾ ਸੀਗਾ ਕਿ ਸਾਈਮਨ ਕਮਿਸ਼ਨ ਵਿੱਚ ਸਾਰੇ ਬ੍ਰਿਟਿਸ਼ਰਸ ਨੇ, ਕੋਈ ਵੀ ਹਿੰਦੁਸਤਾਨੀ ਨਹੀਂ, ਹਿੰਦੁਸਤਾਨੀ ਹੋਣਾ ਚਾਹੀਦਾ। ਉਸ ਪੀਸਫੁਲ ਗੈਦਰਿੰਗ ਦੇ ਉੱਪਰ ਇਹਨਾਂ ਨੇ ਲਾਠੀਚਾਰਜ ਕੀਤੀ ਔਰ ਕਿਸ ਤਰੀਕੇ ਦੇ ਨਾਲ ਲਾਲਾ ਲਾਜਪਤ ਰਾਏ ਵਿਕਟਿਮ ਬਣਿਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇੱਕ ਕਤਲ ਹੁੰਦਾ ਇੱਕ ਉਸ ਉਹਦੇ ਵਿੱਚ ਭੁਲੇਖੇ ਨਾਲ, ਇਹ ਜਿਹੜਾ ਉਥੋਂ ਦਾ ਜੇਮਸ ਕਾਉਂਟ ਤੇ ਭੁਲੇਖੇ ਨਾਲ ਜਾਨ ਸੈਂਡਰਸ ਨੂੰ ਮਾਰ ਦਿੰਦੇ ਨੇ ਤੇ ਰੀਅਲਾਈਜ਼ ਕਰ ਲੈਂਦੇ ਨੇ ਬਈ ਕਿ ਇਹ ਬੰਦਾ ਜਿਹੜਾ ਗਲਤ ਮਰ ਗਿਆ, ਕਿਉਂਕਿ ਮਾਰਨਾ ਉਸ ਨੂੰ ਸੁਪਨੇ ਨੂੰ ਚਾਹੁੰਦੇ ਸੀਗੇ, ਪਰ ਬਾਅਦ ਵਿੱਚ ਐਡਮਿਟ ਕਰ ਦਿੰਦੇ ਨੇ ਔਰ ਇਹ ਅੰਡਰਗਰਾਊਂਡ ਹੋ ਜਾਂਦੇ ਔਰ ਇਹ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਕਿ ਦੱਸ ਦਿੰਦੇ ਨੇ ਕਿ ਇਹਦਾ ਕਿਲਰ ਕੌਣ ਹੈ। ਅਵਾਇਡ ਕਰਦੇ ਨੇ ਤੇ ਇਮੀਡੀਏਟਲੀ ਇਨ 1929 1928 ਚੋਂ ਵਾਕਿਆ ਹੁੰਦਾ 1929 ਦੇ ਵਿਚ ਤੇ ਭਗਤ ਸਿੰਘ ਦੇ ਨਾਲ ਬਟੂਕੇਸ਼ਵਰ ਦੱਤ ਜਿਹੜਾ ਉਹ ਰਲ ਕੇ ਤੇ ਇਹ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦਿੱਲੀ ਚ ਬੰਬ ਵਿਸਫੋਟ ਕਰਦੇ ਨੇ ਉਪਰੋਂ ਇਸ਼ਤਿਹਾਰ ਸੁੱਟਦੇ ਨੇ ਜਿਹੜੇ ਬੰਦੇ ਉਦੋਂ ਉਹਨੂੰ ਮਾਰ ਕੇ ਨਿਕਲ ਸਕਦੇ ਸੀ ਹੁਣ ਵੀ ਨਿਕਲ ਸਕਦੇ ਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਇਹ ਜਾਣ ਕੇ ਆਪਣੇ ਆਪ ਨੂੰ ਉਸ ਸਰਕਾਰ ਦੇ ਹਵਾਲੇ ਕਰ ਦਿੰਦੇ ਨੇ ਕਿਉਂਕਿ ਇਹ ਦੁਨੀਆ ਦੇ ਔਰ ਹਿੰਦੁਸਤਾਨ ਦੇ ਸਪੈਸ਼ਲੀ ਨੌਜਵਾਨਾਂ ਨੂੰ ਇਹ ਸਿੱਧ ਕਰ ਦਿੰਦੇ ਨੇ ਕਿ ਅਸੀਂ ਕੋਈ ਭਜਦੇ ਨਹੀਂ ਅਸੀਂ ਕਿਉਂ ਲੜ ਰਹੇ ਹਾਂ ਸਾਡਾ ਇਸ ਹਥਿਆਰ ਚੁੱਕਣ ਦਾ ਕੀ ਮੰਤਵ ਹੈ ਕੀ ਮਕਸਦ ਹੈ ਤੇ ਫਿਰ ਅੱਗੋਂ ਜਿਵੇਂ ਟ੍ਰਾਇਲ ਚੱਲਦਾ ਹੈ ਦੈਟ ਇਜ਼ ਦੀ ਥਰਡ ਪਾਰਟ ਆਫ ਇਟ ਤੇ ਯਾਦ ਦੇਖੋ ਅੱਜ ਦੇ ਨੌਜਵਾਨਾਂ ਨੂੰ ਇਸ ਗੱਲ ਤੋਂ ਸਿੱਖਣਾ ਚਾਹੀਦਾ ਅੱਜ ਅਸੀਂ ਜਦੋਂ ਕਾਲਜਾਂ ਚ ਪੜ੍ਹਾਉਂਦੇ ਹਾਂ ਮੈਨੂੰ ਕਈ ਵਾਰ ਅਫਸੋਸ ਹੁੰਦਾ ਕਿ ਇਹ 19-20-21 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੋਈ ਵੀ ਆਈਡੀਆ ਨਹੀਂ ਹੁੰਦੇ ਉਹਨਾਂ ਨੂੰ ਉਹ ਸਿਰਫ ਨੇ ਦੇ ਆਰ ਏਪੇਸ਼ ਦੇ ਓਨਲੀ ਇਮੀਟੇਟ ਆਈਡੀਆ ਤੇ ਇਹ ਬੰਦਾ ਉਸ ਵਕਤ 19 ਸਾਲ ਦੀ ਉਮਰ ਵਿਚ 21 ਸਾਲ ਦੀ ਉਮਰ ਵਿਚ ਇਹ ਬੰਦਾ ਸੋਚਦਾ ਕਿ ਮੈਂ ਕਿਸ ਤਰੀਕੇ ਦੇ ਨਾਲ ਬ੍ਰਿਟਿਸ਼ਰਸ ਨਾਲ ਮੁਕਾਬਲਾ ਕਰਨਾ ਤੇ ਆਪਣਾ ਟ੍ਰਾਇਲ ਵੀ ਆਪ ਲੜਨਾ ਕਮਾਲ ਦੀ ਗੱਲ ਆਪਣਾ ਮੁਕਦਮਾ ਆਪ ਲੜਨਾ ਅਸੀਂ ਲੋਕ ਅੱਜ ਵੱਡੇ ਵੱਡੇ ਵਕੀਲ ਕਰਦੇ ਆ ਉਹਨਾਂ ਨੂੰ ਐਡੇ ਐਡੇ ਪੈਸੇ ਦਿੰਦੇ ਆ ਹੀ ਸੈਡ ਨੋ ਆਈ ਵਿਲ ਫਾਈਟ ਮਾਈ ਓਨ ਕੇਸ ਤੇ ਫਿਰ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਕਿਵੇਂ ਉਹ ਕੇਸ ਲੜਦੇ ਨੇ ਕਿਵੇਂ ਸਰਕਾਰ ਬਦਲਦੀ ਹੈ ਡਿਫਰੈਂਟ ਤੇ ਉਹਨਾਂ ਨੂੰ ਅਖੀਰ ਉਹਦੇ ਵਿਚ ਗਾਂਧੀ ਉਹਦੇ ਵਿਚ ਨਹਿਰੂ ਉਹਦੇ ਵਿਚ ਸੁਭਾਸ਼ ਹੁਣ ਪਾਲਿਸੀ ਬਣ ਜਾਂਦੀ ਹੈ ਵੀ ਵਟ ਟਾਈਪ ਆਫ ਵਿਊਜ ਹੀ ਹੈ ਕਾਂਗਰਸ ਦੇ ਕਿਉਂ ਵੀ ਸੀ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕੋਈ ਇਹਨਾਂ ਨੂੰ ਟੈਰਰਿਸਟ ਕਹਿ ਛੱਡਦਾ ਕੋਈ ਇਹਨਾਂ ਨੂੰ ਐਥਿਸਟ ਕਹਿ ਛੱਡਦਾ ਬੜੇ ਬੜੇ ਚਾਰਜਿਸ ਲਾਉਂਦੇ ਨੇ ਪਰ ਇਹ ਇੱਕ ਬਿਲਕੁਲ ਬਹਾਦਰੀ ਨਾਲ ਨਿਰਪੱਖ ਹੋ ਕੇ ਹਰ ਚੀਜ਼ ਦਾ ਜਵਾਬ ਦੇਣ ਲਈ ਇਹ ਤਿਆਰ ਸੀ ਬਿਕਾਜ਼ ਬੇਸਿਕਲੀ ਹੀ ਵਾਸ ਇਹ ਲਵਰ ਆਫ ਬੁੱਕਸ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ
ਠੀਕ ਹੈ ਜੀ
ਜੀ
ਸੋ ਜਿਵੇਂ ਕਹਿੰਦੇ ਆ ਜੀ ਵੀ ਜਦੋਂ ਇਹਨਾਂ ਦਾ ਕੋਰਟ ਦੇ ਵਿਚ ਚੱਲ ਰਿਹਾ ਸੀਗਾ ਤੇ ਕਈ ਕਹਿੰਦੇ ਹੈਗੇ ਵੀ ਉਦੋਂ ਜਿਹੜੇ ਮਹਾਤਮਾ ਗਾਂਧੀ ਸੀਗੇ ਉਹਨਾਂ ਨੇ ਜਿਹੜੀ ਸਜ਼ਾ ਸੀਗੀ ਫਾਂਸੀ ਦੀ ਉਸ ਦਾ ਉਹਨਾਂ ਨੇ ਸਮਰਥਨ ਕੀਤਾ ਸੀ ਜਾਂ ਕਿਹਾ ਸੀ ਵੀ ਹਾਂ ਇਹ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਮਹਾਤਮਾ ਗਾਂਧੀ ਥੋੜੀ ਜਿਹੀ ਹੋਰ ਸੋਚ ਦੇ ਧਾਰਨੀ ਸੀਗੇ ਅਹਿੰਸਾ ਦੀ ਆਪਾਂ ਜੇ ਗੱਲ ਕਰਦੇ ਹਾਂ ਤੇ ਭਗਤ ਸਿੰਘ ਜਿਹੜਾ ਸੀਗਾ ਕਹਿੰਦੇ ਆ ਕਿ ਇਹ ਥੋੜੇ ਜਿਹੇ ਗਰਮ ਖਿਆਲੀ ਸੋਚਦੇ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਸਰ ਨੋ ਡਾਊਟ ਇਹ ਦੋ ਗੱਲਾਂ ਜਿਹੜੀਆਂ ਨੇ ਵੀ ਕਿ ਉਹ ਗਰਮ ਖਿਆਲੀ ਸੀ ਤੇ ਉਹ ਅਹਿੰਸਾਵਾਦੀ ਸੀ ਇਹਦੇ ਚ ਕੋਈ ਸ਼ੱਕ ਨਹੀਂ ਜੋ ਕੁਛ ਮੈਂ ਪੜਿਆ ਜਾਂ ਸੁਣਿਆ ਉਹਦੇ ਵਿਚ ਗਾਂਧੀ ਨੇ ਇੰਨਾ ਜ਼ਰੂਰ ਕਿਹਾ ਬਈ ਕਿ ਜੋ ਭਗਤ ਸਿੰਘ ਜਿਹੜਾ ਹੈਗਾ ਇਹ ਇਹ ਦੇਸ਼ ਦੀ ਆਜ਼ਾਦੀ ਵਾਸਤੇ ਲੜ ਰਿਹਾ ਤੇ ਪਰ ਜਿਹੜਾ ਐਕਟ ਉਸ ਨੇ ਉਹਦਾ ਵੇ ਹੈ ਜਿਹੜਾ ਉਹਦਾ ਮੈਥਡ ਹੈ ਮੈਥਡ ਆਫ ਵਾਇਲੈਂਸ ਉਹ ਮੈਂ ਡਿਸਅਪਰੂਵ ਕਰਦਾ ਉਹਨੇ ਮੇਰਾ ਖਿਆਲ ਹੈ ਇਹ ਕਿਤੇ ਨਹੀਂ ਕਿਹਾ ਕਿ ਇਸ ਨੂੰ ਫਾਂਸੀ ਲਾਈ ਜਾਏ ਜਾਂ ਮੈਂ ਅਪਰੂਵ ਕਰਦਾ ਬ੍ਰਿਟਿਸ਼ ਗੌਰਮੈਂਟ ਦੀ ਫਾਂਸੀ ਦੇ ਐਕਟ ਨੂੰ ਹਾਂ ਇਹ ਇਹ ਜ਼ਰੂਰ ਕਿਹਾ ਬਈ ਕਿ ਇਹਦਾ ਐਕਟ ਜਿਹੜਾ ਮੈਂ ਬੇਸਿਕਲੀ ਇਸ ਗੱਲ ਤੋਂ ਅਪੋਜ਼ਡ ਆ ਈਵਨ ਜਿਹੜਾ ਨਹਿਰੂ ਸੀਗਾ ਸੁਭਾਸ਼ ਚੰਦਰ ਬੋਸ ਸੀਗੇ ਉਹਨਾਂ ਦੋਵਾਂ ਬੰਦਿਆਂ ਨੇ ਇਹਨਾਂ ਦੀ ਬੜੀ ਪ੍ਰਸ਼ੰਸਾ ਕੀਤੀ ਹੈਗੀ ਏ ਔਰ ਇੱਥੋਂ ਤੱਕ ਨਹਿਰੂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਹੀ ਵਾਜ਼ ਨਾਟ ਏ ਕਿਲਰ ਉਹ ਹੀ ਵਾਜ਼ ਏ ਸਿੰਬਲ ਆਫ ਇੰਡੀਆ ਇੰਡੀਪੈਂਡੈਂਸ ਉਹ ਇੱਥੋਂ ਦਾ ਇਸ ਦਾ ਸਿੰਬਲ ਬਣ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋਇਆ ਔਰ ਵੈਸੇ ਮੈਂ ਇਹ ਮੰਨਦਾ ਕਿ ਇਹ ਗੱਲ ਗਲਤ ਹੈ ਜਦੋਂ ਅਸੀਂ ਕਿਸੇ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਤਰੀਕੇ ਹੋ ਸਕਦੇ ਨੇ ਤੇ ਜਦੋਂ ਕਹਿੰਦੇ ਨੇ ਜਬ ਆਪ ਕੀ ਔਦ ਵਿਧਾਨ ਬਣੇ ਅਤ ਹੀ ਰਨ ਮੇ ਤਬ ਜੂਝ ਮਰੂ ਤੇ ਇਹ ਉਹਨੂੰ ਲੱਗਦਾ ਸੀ ਸ਼ੁਭ ਕੰਮ ਤੇ ਉਹਨਾਂ ਨੇ ਆਪਣੀ ਸੋਚ ਦੇ ਮੁਤਾਬਕ ਇਹ ਕਰ ਦਿੱਤਾ ਤੇ ਮੈਂ ਇਹ ਸਮਝਦਾ ਕਿ ਹੀ ਹੈਪਨਸ ਟੂ ਬੀ ਦੀ ਫਸਟ ਫਰੀਡਮ ਫਾਈਟਰ ਆਫ ਇੰਡੀਆ ਟੂ ਹੈਵ ਲੇਡ ਡਾਊਨ ਹਿਜ਼ ਲਾਈਫ ਫਾਰ ਦੀ ਸੇਕ ਆਫ ਦੀ ਕੰਟਰੀ ਉਹ ਤੁਰੀ ਹੋਈ ਪਰੰਪਰਾ ਜਿਹੜੀ ਏ ਅੱਗੇ ਬੇਸ਼ੱਕ ਸਾਨੂੰ ਹਜ਼ਾਰਾਂ ਲੋਕ ਕੁਰਬਾਨ ਕਰਨੇ ਪਏ ਇਸ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਪਰ ਅੱਜ ਅਸੀਂ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਵਿਚਰ ਰਹੇ ਹਾਂ ਤੇ ਸਾਡੀ ਦੁਨੀਆ ਭਰ ਦੇ ਵਿਚ ਇਕ ਵਿਸ਼ੇਸ਼ ਭੂਮਿਕਾ ਬਣੀ ਏ। ਨੈਚੁਰਲੀ ਵੀ ਆਰ ਗ੍ਰੇਟਫੁਲ ਟੂ ਮਾਰਟਾਇਰਸ ਲਾਈਕ ਸਰਦਾਰ ਭਗਤ ਸਿੰਘ, ਸੁਖਦੇਵ ਐਂਡ ਰਾਜਗੁਰੂ
ਜੀ। ਇਕ ਪ੍ਰੋਫੈਸਰ ਸਾਹਿਬ ਹੋਰ ਗੱਲ ਦੱਸੋ ਵੀ ਆਪਾਂ ਆਮ ਜਦੋਂ ਇਹਨਾਂ ਦੀਆਂ ਫੋਟੋਜ਼ ਵਗੈਰਾ ਦੇਖਦੇ ਆ ਭਗਤ ਸਿੰਘ ਦੀਆਂ, ਤੇ ਜ਼ਿਆਦਾਤਰ ਫੋਟੋਜ਼ ਦੇ ਵਿਚ ਇਹਨਾਂ ਦੇ ਜਿਹੜੀ ਹੈਗੀ ਆ ਕੈਪ ਵਗੈਰਾ ਲਈ ਹੁੰਦੀ ਆ, ਟੋਪੀ ਲਈ ਵੀ ਹੁੰਦੀ ਹੈਗੀ ਆ, ਤੇ ਜਦੋਂ ਆਪਾਂ ਮਤਲਬ ਲਾਸਟ ਦੇ ਵਿਚ ਇਹਦੀਆਂ ਜਿਹੜੇ ਜੇਲ੍ਹ ਦੇ ਵਿਚ ਹੁੰਦੇ ਹੈਗੇ, ਜਿਵੇਂ ਤੁਸੀਂ ਦੱਸਿਆ ਸੀ ਵੀ ਇਹ ਬੁੱਕਸ ਵਗੈਰਾ ਦੇ ਪੜ੍ਹਨ ਦੇ ਬਹੁਤ ਸ਼ੌਕੀਨ ਸੀਗੇ, ਇਹਨਾਂ ਨੂੰ ਬੜਾ ਅੱਛਾ ਲੱਗਦਾ ਸੀ ਬੁੱਕਸ ਵਗੈਰਾ ਪੜ੍ਹ ਰਹੀਆਂ, ਤੇ ਉਹਦੇ ਵਿਚ ਇਹਨਾਂ ਨੂੰ ਜਿਹੜਾ ਹੈਗਾ ਕੇਸਾਧਾਰੀ ਦਿਖਾਇਆ ਗਿਆ ਕਿ ਜੂੜਾ ਸਿਰ ਤੇ ਦਿਖਾਇਆ, ਤੇ ਕੀ ਮਤਲਬ ਇਹਨਾਂ ਨੇ ਪਹਿਲਾਂ ਜਿਹੜੇ ਸੀਗੇ ਵੀ ਬਾਅਦ ਦੇ ਵਿਚ ਇਹ ਰਿਐਲਿਟੀ ਹੈ ਕਿ ਉਹ ਇਸ ਵਿਚਾਰਧਾਰਾ ਜੇ ਆਪਾਂ ਗੱਲ ਕਰੀਏ ਵੀ ਸਿੱਖੀ ਵਾਲੀ ਸਾਈਡ ਤੇ ਪ੍ਰੇਰਿਤ ਹੋਏ ਸੀ ਕਿ ਜਾਂ ਵੈਸੇ ਹੀ ਮਤਲਬ ਜਿਹੜਾ ਹੈਗਾ ਫੋਟੋ ਉਹ ਸਿੰਪਲੀ ਉਹ ਚੀਜ਼ਾਂ ਹੈਗੀਆਂ?
ਸਰ ਤੁਸੀਂ ਇਹ ਚੀਜ਼ ਨੋਟ ਕੀਤੀ ਹੋਏਗੀ ਕਿ ਪੰਜਾਬ ਵਿਚ ਵੀ ਜਦ ਇੱਕ ਰੈਫਰਮੇਸ਼ਨ ਦੀ ਮੂਵਮੈਂਟ ਛਿੜੀ ਤਾਂ ਉਸ ਵਿਚ ਵੀ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਸੀਗੇ, ਕੁਛ ਤੇ ਕੇਸਾਧਾਰੀ ਸੀ ਤੇ ਕੁਛ ਜਿਹੜੇ ਸੀ ਉਹਨਾਂ ਨੇ ਵਾਲ ਵੀ ਕਟਾ ਦਿੱਤੇ ਸੀ ਆਪਣੀ ਆਈਡੈਂਟੀ ਨੂੰ ਲੁਕਾਉਣ ਵਾਸਤੇ ਪੁਲਿਸ ਤੋਂ ਅੰਡਰਗਰਾਊਂਡ।
ਠੀਕ ਹੈ।
ਤਾਂ ਇਹਨਾਂ ਤੇ ਇਹ ਪਹਿਲਾਂ ਜਦੋਂ ਇਹਨਾਂ ਦਾ ਕੇਸ ਹੋਇਆ ਸੀਗਾ ਉਸ ਨੂੰ ਸਾਂਡਰਸ ਨੂੰ ਮਾਰਨ ਵਾਲਾ, ਉਸ ਤੋਂ ਬਾਅਦ ਇਹ ਅੰਡਰਗਰਾਊਂਡ ਰਹੇ ਸੀ ਤੇ ਜਿਹੜੇ ਇਹਨਾਂ ਦੇ ਨਾਲ ਹੋਰ ਫਰੀਡਮ ਫਾਈਟਰ ਸੀਗੇ ਉਹ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਇਹਦੇ ਕੁਛ ਦੂਜੀਆਂ ਸਟੇਟ ਦੇ ਸੀਗੇ ਉਹ ਕੀ ਨੂੰ ਉਹਨਾਂ ਦੇ ਨਾਲ ਲੱਗਣ ਉਹਨਾਂ ਵਾਂਗ ਲੱਗਣ ਵਾਸਤੇ ਤੇ ਉਹ ਲੁਕੇ ਛਿਪੇ ਰਹਿਣ ਵਾਸਤੇ ਇਹਨਾਂ ਨੂੰ ਇਹ ਕੰਮ ਕਰਨਾ ਪਿਆ ਕਿ ਹੀ ਵਾਸ ਕਲੀਨ ਸ਼ੇਵਨ। ਜਿੱਥੋਂ ਤੱਕ ਜੇਲ੍ਹ ਦੇ ਵਿੱਚ ਇਹਨਾਂ ਦੇ ਕੇਸਾਂ ਦਾ ਸਵਾਲ ਹੈ ਉੱਥੇ ਇਹ ਗੱਲ ਆਉਂਦੀ ਹੈ ਕਿ ਇੱਕ ਜਿਹੜੀ ਮੀਟਿੰਗ ਇਹਨਾਂ ਦੀ ਜਦੋਂ ਆਪਣਾ ਫਾਂਸੀ ਦਾ ਇਹਨਾਂ ਟ੍ਰਾਇਲ ਫੇਸ ਕਰ ਰਹੇ ਸੀ ਤੇ ਉਸ ਵਕਤ ਇੱਕ ਗੱਲ ਇਹਨਾਂ ਦੇ ਦਿਮਾਗ ਵਿੱਚ, ਵੈਸੇ ਤੇ ਪੜ੍ਹਨ ਦੇ ਸ਼ੌਕੀਨ ਸੀ ਲਾਸਟ ਮੂਮੈਂਟ ਤੱਕ ਇਹਨਾਂ ਨੇ ਲੈਨਨ ਦੀ ਕਿਤਾਬ ਪੜ੍ਹ ਰਹੇ ਸੀ ਤੇ ਇਹਦੀ ਲਾਸਟ ਇੱਛਾ ਵੀ ਇਹ ਪੁੱਛੀ ਗਈ ਵੀ ਤੁਹਾਡੀ ਲਾਸਟ ਇੱਛਾ ਕੀ ਹੈ, ਤੇ ਉਹਨਾਂ ਨੇ ਕਿਹਾ ਕਿ ਮੈਂ ਆਹ ਕਿਤਾਬ ਨੂੰ ਕੰਪਲੀਟ ਚਾਹੁੰਦਾ ਕਿ ਮੇਰੀ ਕੰਪਲੀਟ ਹੋ ਜਾਏ ਮਰਨ ਤੋਂ ਪਹਿਲਾਂ। ਤੇ ਕਹਿੰਦੇ ਨੇ ਕਿ ਉਸ ਵਕਤ ਇੱਕ ਭਾਈ ਰਣਦੀਪ ਸਿੰਘ ਨਾਂ ਦਾ ਸਿੱਖ ਮਿਸ਼ਨਰੀ ਟਾਈਪ ਉਸ ਜੇਲ੍ਹ ਦੇ ਵਿੱਚ ਰਹਿੰਦਾ ਸੀਗਾ ਤੇ ਉਹਦੇ ਨਾਲ ਇੱਕ ਇੰਟਰਵਿਊ ਹੋਈ ਇਹਨਾਂ ਦੀ। ਇੰਟਰਵਿਊ ਦੇ ਵਿੱਚ ਜੋ ਕੁਝ ਥੋੜੇ ਬਹੁਤੇ ਭਰਮ ਨਾਰਮਲੀ ਇਹਨਾਂ ਨੂੰ ਇੱਥੇ ਸਤਾਕਦੇ ਸੀਗੇ ਕਿ ਰੱਬ ਵਿੱਚ ਵਿਸ਼ਵਾਸ ਨਾ ਕਰਨ ਵਾਲੇ, ਜਦੋਂ ਭਾਈ ਰਣਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਰੱਬ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹਨੇ ਕਿਹਾ ਨਹੀਂ ਮੈਂ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ, ਜਿਸ ਰੱਬ ਦੇ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜਦੇ ਹੋ ਮੈਂ ਉਸ ਰੱਬ ਤੋਂ ਕੀ ਲੈਣਾ, ਤੇ ਉਹ ਉਸ ਰੱਬ ਨੂੰ ਕਲੀਅਰ ਉਹਨਾਂ ਨੇ ਲਫ਼ਜ਼ ਇਹ ਕਹਿ ਦਿੱਤੇ। ਪਰ ਕਹਿੰਦੇ ਨੇ ਕਿ ਉਹ ਕਾਫੀ ਚਿਰ ਉਹਦੇ ਨਾਲ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਗੱਲ ਇਹ ਛਿੜਿਆ ਕਿ ਉਹਨਾਂ ਦੇ ਸਪੋਜ਼ ਹੀ ਇਜ਼ ਹੈਂਗ ਤੇ ਉਸ ਉਹਨਾਂ ਨੂੰ ਫਾਂਸੀ ਲਾਉਣ ਤੋਂ ਬਾਅਦ ਕੀ ਉਹ ਬਿਲਕੁਲ ਖਤਮ ਹੋ ਜਾਏਗਾ ਕੀ ਕੁਛ ਨਹੀਂ, ਫਿਰ ਆਤਮਾ ਔਰ ਸਰੀਰ ਦੇ ਬਾਰੇ ਗੱਲਬਾਤ ਹੋਈ ਕਿ ਆਤਮਾ ਜਿਹੜੀ ਹੈ ਮਰਦੀ ਨਹੀਂ, ਇਹੋ ਜਿਹੇ ਵਿਅਕਤੀ ਦੀ ਜਿਹੜਾ ਦੇਸ਼ ਵਾਸਤੇ ਜਿਹੜਾ ਸਮਾਜ ਵਾਸਤੇ ਕੰਮ ਕਰਦਾ ਹੋਵੇ ਉਹਦੀ ਆਤਮਾ ਅਮਰ ਹੋ ਜਾਂਦੀ, ਤੇ ਥੋੜਾ ਜਿਹਾ ਭਗਤ ਸਿੰਘ ਫੈਲਟ ਰਿਲੀਵਡ ਤੇ ਕੋਈ ਉਹਨਾਂ ਨੇ ਕਮਿਟਮੈਂਟ ਨਹੀਂ ਕੀਤੀ ਸੀਗੀ ਕਿ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ। ਪਰ ਉਸ ਤੋਂ ਬਾਅਦ ਜਿਹੜੀ ਇਹ ਫੋਟੋ ਰਿਲੀਜ਼ ਹੋਈ ਉਹਦੇ ਚ ਇਹ ਵਾਲ ਸੀਗੇ ਤੇ ਇਸ ਕਰਕੇ ਲੱਗਦਾ ਸੀਗਾ ਕਿ ਉਹ ਬੇਸਿਕਲੀ ਬਿਲੋਂਗਸ ਟੂ ਅ ਸਿੱਖ ਫੈਮਿਲੀ, ਇਹ ਇਹਨਾਂ ਦੀ ਜਿਹੜੀ ਇਹ ਫੈਮਿਲੀ ਸੀਗੀ ਹੀ ਬਿਲੋਂਗ ਟੂ ਅ ਜੱਟ ਫੈਮਿਲੀ ਔਰ ਇਹ ਉਹਦੇ ਨਾਲ ਕੀ ਸਿੱਖ ਫੈਮਿਲੀ ਸੀ ਬਕਾਇਦਾ, ਔਰ ਇਹਨਾਂ ਦਾ ਸਾਰਾ ਜੋ ਪਿੰਡ ਦੇ ਸੰਸਕਾਰ ਸੀਗੇ ਇਹ ਇਸੇ ਤਰ੍ਹਾਂ ਸੀਗੇ ਕਿ ਜਿਵੇਂ ਇਹ ਸਿੱਖ ਘਰ ਨੂੰ ਮੰਨਦੇ ਹੋਣ। ਬਾਕੀ ਇਹ ਕਹਿਣਾ ਕਿ ਕੋਈ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਜਾਂ ਇਹਦੇ ਬਾਰੇ ਕੋਈ ਸਬੂਤ ਨਹੀਂ ਮਿਲਦਾ, ਆਈ ਡੋਂਟ ਨੋ, ਪਰ ਉਹ ਸੰਧੂ ਜੱਟ ਸੀਗਾ ਤੇ ਅਖੀਰ ਵੇਲੇ ਉਹਨਾਂ ਦੇ ਵਾਲ ਵੀ ਸੀਗੇ ਕੇਸ ਵੀ ਸੀ।
ਤੇ ਫਿਰ ਲਾਸਟ ਟਾਈਮ ਤੇ ਜਿਹੜਾ ਹੈਗਾ ਵੀ ਇਹਨਾਂ ਦਾ ਜਿਹੜਾ ਹੁਸੈਨੀ ਵਾਲਾ ਵਿਖੇ ਜਿਹੜਾ ਸੀ ਇਹਦੇ ਨੂੰ ਫਾਂਸੀ ਕਿੱਥੇ ਦਿੰਦੇ ਆ ਜੀ, ਤੇ ਫਿਰ ਉਹ ਜਿਹੜੇ ਇਹਨਾਂ ਦੇ ਬੋਡੀਜ਼ ਹੈਗੇ ਆ ਸਤਲੁਜ ਦਰਿਆ ਤੇ ਲੈ ਕੇ ਆਉਂਦੇ ਆ, ਉਹ ਕੀ ਲਾਸਟ ਮੂਵਮੈਂਟ ਜੋ ਹੋਇਆ
ਇਹਨਾਂ ਨੂੰ ਜਿਹੜੀ ਹੋਈ ਸੀ ਨਾ ਫਾਂਸੀ ਦੀ ਸਜ਼ਾ ਦੀ ਉਹ ਉਹਦੀ ਪਹਿਲਾਂ ਤਰੀਕ ਫਿਕਸ ਹੋਈ ਸੀਗੀ 24 ਮਾਰਚ ਨੂੰ ਤੇ 24 ਮਾਰਚ ਨੂੰ ਉਹਨਾਂ ਨੇ ਕਰ ਦਿੱਤੀ ਐਡਵਾਂਸ। ਉਹਨਾਂ ਨੂੰ ਖਤਰਾ ਹੋ ਗਿਆ ਬਈ ਕਿ ਕਿਧਰੇ ਕੋਈ ਹੋਰ ਲੋਕ ਇਕੱਠੇ ਨਾ ਹੋ ਜਾਣ, ਉਹਨਾਂ ਨੇ ਇਸ ਨੂੰ 11 ਘੰਟੇ ਐਡਵਾਂਸ ਕਰ ਦਿੱਤਾ। 11 ਘੰਟੇ ਐਡਵਾਂਸ ਕਰਕੇ ਤੇ ਇਹਨਾਂ ਨੂੰ ਜਦੋਂ ਫਾਂਸੀ ਤੇ ਲਟਕਾਇਆ ਗਿਆ ਤੇ ਉਸ ਵਕਤ ਉਹ ਜਿਹੜਾ ਪਿਛਲੇ ਕੰਧ ਤੋੜ ਕੇ ਤੇ ਬਿਲਕੁਲ ਇਹ ਸਤਲੁਜ ਦਰਿਆ ਦੇ ਨੇੜੇ ਕਰਕੇ ਸੰਸਕਾਰ ਕਰਕੇ ਤੇ ਉਹਦੇ ਦਰਿਆ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਉਹਨਾਂ ਨੇ ਰੋੜ ਦਿੱਤੀਆਂ ਤੇ ਇਹ ਸਾਡਾ ਜਿਹੜਾ ਉਸ ਵਕਤ ਇੱਥੇ ਸਮਾਧ ਬਣ ਗਈ। ਸਮਾਧ ਬਣਨ ਤੋਂ ਬਾਅਦ ਜਦੋਂ ਪਾਕਿਸਤਾਨ ਵੇਲੇ ਲੜਾਈ ਹੋਈ ਇੱਕ ਵਾਰੀ ਇੱਥੋਂ ਦੀ ਸਮਾਧ ਪਹਿਲਾਂ ਇਹ ਪਾਕਿਸਤਾਨ ਵਿੱਚ ਚਲੀ ਗਈ ਸੀ, ਸਭ ਤੋਂ ਮੈਂ ਪਹਿਲਾਂ ਦੱਸਿਆ ਪਾਕਿਸਤਾਨ ਵਿੱਚ ਚਲੀ ਗਈ ਸੀ ਪਾਰਟੀਸ਼ਨ ਵੇਲੇ ਤੇ ਹਿੰਦੁਸਤਾਨ ਚ ਨਹੀਂ ਸੀ ਰਹੀ। ਫਿਰ ਅਸੀਂ ਉਹਦੇ ਬਦਲੇ ਕੁਝ ਥਾਂ ਦੇ ਕੇ ਤੇ ਇਸ ਥਾਂ ਨੂੰ ਲਿਆ ਸੀਗਾ। ਠੀਕ ਹੈ, ਹੁਣ ਉੱਥੇ ਇਸ ਵਕਤ ਵੀ ਉੱਥੇ ਇਹਨਾਂ ਸ਼ਹੀਦਾਂ ਦੇ ਬੁੱਤ ਲੱਗੇ ਹੋਏ ਨੇ ਤੇ ਇੱਕ ਅੱਧੀ ਵਾਰੀ ਉੱਥੋਂ ਬੁੱਤ ਖੇਡ ਕੇ ਵੀ ਲੈ ਗਏ ਸੀਗੇ, ਚਾਰ ਜਿਹੀ ਲਾਇਆ ਜਾਂਦਾ ਵੀ ਪਾਕਿਸਤਾਨੀ ਲੈ ਗਏ ਸੀ, ਪਰ ਉਹ ਫਿਰ ਉਸੇ ਤਰ੍ਹਾਂ ਇੰਸਟਾਲ ਕਰ ਦਿੱਤੇ ਗਏ ਨੇ ਤੇ ਹਰ ਸਾਲ ਸ਼ਹੀਦੀ ਜਿਹੜਾ ਸ਼ਹਾਦਤ ਦਾ ਦਿਨ ਹੈ ਉਸ ਦਿਨ ਉੱਥੇ ਬਹੁਤ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ। ਮੈਂ ਇੱਕ ਗੱਲ ਜੇ ਤੁਹਾਡੇ ਕੋਲ ਟਾਈਮ ਹੋਵੇ ਤੇ ਮੈਂ ਇੱਕ ਗੱਲ ਜ਼ਰੂਰ ਹੋਰ ਦੱਸਣਾ ਚਾਹਾਂਗਾ ਜੀ। ਜਦੋਂ ਇਹ ਜੇਲ੍ਹ ਵਿੱਚ ਗਏ ਪਹਿਲੀ ਵਾਰੀ ਤੇ ਜੇਲ੍ਹ ਵਿੱਚ ਉਸ ਵਕਤ ਇਹਨਾਂ ਦੇ ਨਾਲ ਵਿਵਹਾਰ ਜਿਹੜਾ ਨਾ ਉਹ ਇਸ ਤਰੀਕੇ ਨਾਲ ਕੀਤਾ ਗਿਆ ਬਿਲਕੁਲ ਡਿਫਰੈਂਟਲੀ। ਅੰਗਰੇਜ਼ ਕੈਦੀਆਂ ਤੇ ਹਿੰਦੁਸਤਾਨ ਕੈਦੀਆਂ ਦੋਵਾਂ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਸੀ ਤੇ ਇਹਨਾਂ ਨੇ ਆਪਣੇ ਜਿੰਨੇ ਹਿੰਦੁਸਤਾਨ ਦੇ ਸੀਗੇ ਕੈਦੀ ਉਹਨਾਂ ਸਾਰਿਆਂ ਨੂੰ ਨਾਲ ਲੈ ਲਿਆ ਤੇ ਇਹਨਾਂ ਨੇ ਅੰਦਰ ਵਰਤ ਰੱਖ ਦਿੱਤਾ ਤੇ ਇਹ ਰਿਕਾਰਡ ਹੈ ਇੰਡੀਅਨ ਹਿਸਟਰੀ ਵਿੱਚ ਕਿ 116 ਦਿਨ ਦੀ ਫਾਸਟਿੰਗ ਇਹਨਾਂ ਨੇ ਰੱਖੀ ਬਈ ਕਿ ਇਹ ਬਰਾਬਰੀ ਹੋਣੀ ਚਾਹੀਦੀ ਹੈ, ਸਭ ਇਨਸਾਨ ਬਰਾਬਰ ਨੇ ਤੇ ਕੈਦੀ ਕਿਉਂ ਫਰਕ ਹੋਵੇ ਹਿੰਦੁਸਤਾਨ ਤੇ ਅੰਗਰੇਜ਼ ਦੇ ਵਿੱਚ। ਤੇ 116 ਦਿਨ ਦੇ ਵਰਤ ਤੋਂ ਬਾਅਦ ਭਾਰਤੀ ਕਾਂਗਰਸ ਨੇ ਰੈਜ਼ੋਲੂਸ਼ਨ ਪਾਸ ਕੀਤਾ ਤੇ ਇਹਨਾਂ ਦੇ ਹੱਕ ਵਿੱਚ ਬਾਅਦ ਵਿੱਚ ਉਹਨਾਂ ਨੂੰ ਕਾਨੂੰਨ ਵੀ ਬਦਲਣਾ ਪਿਆ ਤੇ ਇਹਨਾਂ ਨੂੰ ਬਰਾਬਰੀ ਦਾ ਰਾਈਟ ਦੇਣ ਵਾਸਤੇ। ਜਿਹੜਾ ਬੰਦਾ ਇੰਨੀ ਕੁ ਬਰਾਬਰੀ ਦੇ ਪ੍ਰਿਜ਼ਨਰ ਦੀ ਬਰਾਬਰੀ ਦੇ ਰਾਈਟ ਦੀ ਗੱਲ ਕਰ ਸਕਦਾ ਉਹ ਹਿੰਦੁਸਤਾਨ ਦੇ ਟੋਟਲ ਜਿਹੜੀ ਬਰਾਬਰੀ ਵਾਸਤੇ ਉਹ ਵਚਨਬੱਧ ਸੀ, ਪਰ ਇਹੋ ਜਿਹੇ ਨੌਜਵਾਨ ਨੂੰ ਆਪਣਾ ਸੁਪਨਾ ਉਸ ਤਰ੍ਹਾਂ ਸਾਕਾਰ ਹੁੰਦਾ ਦੇਖਣ ਦਾ ਮੌਕਾ ਤੇ ਨਹੀਂ ਮਿਲਿਆ। ਪਰ ਅਸੀਂ ਜਿਹੜੇ ਉਸ ਦੇ ਵਾਰਸ ਆ ਤੇ ਅਸੀਂ ਇਹ ਸਮਝਦੇ ਹਾਂ ਕਿ ਅੱਜ ਅਸੀਂ ਉਸ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਦੇ ਕਰਕੇ ਤੇ ਜੋ ਕੁਛ ਆਜ਼ਾਦੀ ਦਾ ਸੁੱਖ ਸਾਨੂੰ ਅਸੀਂ ਮਾਣ ਰਹੇ ਹਾਂ ਉਹ ਅਸੀਂ ਦੇਖਿਆ। ਤੇ ਅੱਜ ਦੇ ਦਿਨ ਖਾਸ ਤੌਰ ਤੇ ਮੈਂ ਚੇਕੋ ਸਾਹਿਬ ਦੱਸਣਾ ਚਾਹੁੰਦਾ ਕਿ ਸਾਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਮਚਿਆ, ਈਵਨ ਕੋਈ ਦੇਸ਼ ਨਹੀਂ ਜਿਹੜਾ ਇਸ ਤੋਂ ਖਾਲੀ ਹੈ ਤੇ ਹਿੰਦੁਸਤਾਨ ਦੇ ਵਿੱਚ ਵੀ ਇਹ ਆਇਆ ਹੋਇਆ ਤੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਵਾਸੀ ਬਾਹਰ ਗਏ ਨੇ ਤੇ ਇਹ ਪੰਜਾਬ ਵਿੱਚ ਜ਼ਿਆਦਾ ਅਸੀਂ ਬਾਹਰ ਅੰਦਰ ਜਾਂਦੇ ਹਾਂ ਕਿਉਂਕਿ ਵੀ ਆਰ ਵੈਰੀ ਐਡਵੈਂਚਰਸ ਪੀਪਲ, ਹਾਰਡ ਵਰਕਿੰਗ, ਐਂਟਰਪ੍ਰਾਈਜ਼ਿੰਗ ਪੀਪਲ। ਪੰਜਾਬੀ ਜਿੱਥੇ ਵੀ ਜਾਂਦੇ ਨੇ ਉਹ ਉਹਦੇ ਨਾਲ ਕੀ ਉਸ ਗੁਰੂ ਦਾ ਨਾਮ ਲੈ ਕੇ ਤੇ ਆਪਣੇ ਆਪ ਨੂੰ ਕਾਇਮ ਕਰ ਲੈਂਦੇ ਨੇ, ਆਪਣਾ ਅਸਤਿਤਵ ਬਣਾ ਲੈਂਦੇ ਨੇ। ਤੇ ਅੱਜ ਸਾਰੇ ਹਿੰਦੁਸਤਾਨ ਵਿੱਚ ਜੇ ਤੁਸੀਂ ਟੀਵੀ ਤੇ ਦੇਖਿਆ ਹੋਏਗਾ ਸ਼ਾਮ ਦੇ 5 ਵਜੇ ਸਾਰਾ ਦਿਨ ਅੱਜ ਦੇਰ ਵਾਜ਼ ਨੋ ਮੂਵਮੈਂਟ ਇੰਡੀਆ ਵਿੱਚ, ਕੋਈ ਮੂਵਮੈਂਟ, ਕੋਈ ਟ੍ਰੇਨ, ਕੋਈ ਬੱਸ, ਕੋਈ ਬੰਦਾ ਸੜਕਾਂ ਤੇ ਨਹੀਂ ਆਇਆ ਤੇ 5 ਵਜੇ ਪੂਰੇ ਸਾਰੇ ਹਿੰਦੁਸਤਾਨ ਵਿੱਚ ਹਰ ਬੰਦੇ ਨੇ ਆਪਣੇ ਘਰੋਂ ਬਾਹਰ ਨਿਕਲ ਕੇ ਕਿਸੇ ਨੇ ਥਾਲੀ ਵਜਾਈ, ਕਿਸੇ ਨੇ ਤਾਲੀ ਵਜਾਈ, ਕਿਸੇ ਨੇ ਘੰਟੀ ਵਜਾਈ ਇਨ ਰੈਕਗਨੀਸ਼ਨ ਆਫ ਦੀ ਸਰਵਿਸਿਸ ਹੂ ਆਰ ਫਾਈਟਿੰਗ ਅਗੇਂਸਟ ਦੀ ਮੈਨੇਸ ਆਫ ਕਰੋਨਾ। ਬਈ ਜਿਹੜੇ ਸਾਡੇ ਡਾਕਟਰ, ਜਿਹੜੀਆਂ ਨਰਸਾਂ, ਜਿਹੜੇ ਪੁਲਿਸ ਅਧਿਕਾਰੀ, ਜਿਹੜੇ ਸਵੀਪਰ, ਜਿਹੜੇ ਲੱਗ ਰਹੇ ਨੇ ਇਸ ਕੰਮ ਨੂੰ ਬਚਾਉਣ ਵਾਸਤੇ ਦੇਸ਼ ਨੂੰ, ਉਹਨਾਂ ਦੇ ਹੱਕ ਵਿੱਚ ਇਹ ਲੋਕਾਂ ਨੇ ਆਪਣਾ ਸ਼ੋਅ ਕੀਤਾ ਸਿੰਬਲ, ਦੈਟ ਸ਼ੋਜ਼ ਕਿ ਇੰਡੀਆ ਕਿਸੇ ਵੀ ਵੱਡੀ ਤੋਂ ਵੱਡੀ ਜਿਹੜੀ ਮਹਾਮਾਰੀ ਹੈ, ਵੱਡੇ ਤੋਂ ਵੱਡੇ ਚੈਲੰਜ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਜਜ਼ਬਾ ਹੋਣਾ ਚਾਹੀਦਾ ਤੇ ਜਿਹੜਾ ਜਜ਼ਬਾ ਇਹਨਾਂ ਸਾਡੇ ਦੇਸ਼ ਭਗਤਾਂ ਨੇ ਸਾਡੇ ਚ ਪੈਦਾ ਕੀਤਾ, ਸਾਨੂੰ ਉਹਦਾ ਪ੍ਰੋਟੈਕਟ ਕਰਨਾ ਚਾਹੀਦਾ। ਉਹ ਕਹਿੰਦੇ ਨਾ ਸ਼ਹੀਦੋ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪਰਮਿਟਨੇ ਵਾਲੋ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਵਾਹ ਜੀ ਵਾਹ। ਸੋ ਮਤਲਬ ਭਗਤ ਸਿੰਘ ਇੱਕ ਆਪਾਂ ਇਹ ਕਹਿ ਸਕਦੇ ਹਾਂ ਇੱਕ ਆਮ ਇਨਸਾਨ ਦੀ, ਭਗਤ ਸਿੰਘ ਇੱਕ ਸੋਚ ਸੀ, ਇੱਕ ਵਿਚਾਰਧਾਰਾ ਸੀ। ਸੋ ਆਪਾਂ ਜਿਵੇਂ ਦੇਖੀਦਾ ਹੈਗਾ ਵੀ ਸਰਕਾਰਾਂ ਹੈਗੀਆਂ ਜਾਂ ਅਸੀਂ ਆ, ਉਹਨਾਂ ਦੇ ਸ਼ਹੀਦੀ ਜਿਹੜਾ ਦਿਨ ਹੈਗਾ ਉਹ ਅਸੀਂ ਉੱਥੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਇਹ ਕੀ ਤੁਹਾਨੂੰ ਇਹ ਨੀ ਲੱਗਦਾ ਕਿ ਮਤਲਬ ਇਹ ਜਿਹੜੀ ਇੱਕ ਚੀਜ਼ਾਂ ਸਮਾਗਮਾਂ ਤੱਕ ਰਹਿ ਜਾਂਦੀਆਂ, ਜਾਂ ਅੱਜ ਦੇ ਆਪਾਂ ਯੂਥ ਦੀ ਗੱਲ ਕਰਦੇ ਹਾਂ ਤੇ ਯੂਥ ਉਹਨਾਂ ਨੂੰ ਨੋ ਡਾਊਟ ਇੱਕ ਐਜ਼ ਏ ਆਈਡਲ ਉਹਨਾਂ ਨੂੰ ਮੰਨਦਾ ਹੈਗਾ ਕਿ ਭਗਤ ਸਿੰਘ ਨੂੰ ਹਰ ਇੱਕ ਯੂਥ ਦੇ ਮਨ ਦੇ ਵਿੱਚ, ਦਿਲ ਦੇ ਵਿੱਚ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਤੇ ਭਗਤ ਸਿੰਘ ਦਾ ਜ਼ਿਕਰ ਜ਼ਰੂਰ ਹੁੰਦਾ, ਜਾਂ ਜਿਹੜੇ ਪੀਲੇ ਰੰਗ ਦੀਆਂ ਪੱਗਾਂ ਸਜਾਈਆਂ ਜਾਂਦੀਆਂ ਜਿਹੜੀਆਂ ਕਿ ਭਗਤ ਸਿੰਘ ਨੂੰ ਸਮਰਪਿਤ ਹੋ ਕੇ ਕੀਤੀਆਂ ਜਾਂਦੀਆਂ ਹੈਗੀਆਂ। ਤੇ ਜਿਹੜੀ ਹੁਣ ਤੁਸੀਂ ਜਸਟ ਪਹਿਲਾਂ ਇੱਕ ਗੱਲ ਕਹੀ, ਮੈਨੂੰ ਬੜੀ ਖੂਬਸੂਰਤ ਗੱਲ ਕਹੀ ਕਿ ਜਿਹੜੀ ਸੀਗੀ ਉਹਨਾਂ ਦੀ ਸੋਚ ਜਿਸ ਨੂੰ ਲੈ ਕੇ ਉਹਨਾਂ ਨੇ ਉੱਥੇ ਜਿਹੜਾ ਵਰਤ ਰੱਖਿਆ ਸੀਗਾ ਕਿ ਸਾਰੇ ਜਿਹੜੇ ਹੈਗੇ ਆ ਇਹ ਬਰਾਬਰ ਹੋਣੇ ਚਾਹੀਦੇ ਆ, ਜੇਲ੍ਹ ਦੇ ਵਿੱਚ ਇਹ ਨੀ ਹੋਣਾ ਚਾਹੀਦਾ ਕਿ ਇਹ ਜਿਹੜੇ ਅੰਗਰੇਜ਼ ਕੈਦੀ ਹੈਗੇ ਆ ਜਾਂ ਜਿਹੜੇ ਇੰਡੀਅਨ ਕੈਦੀ ਆ। ਸੋ ਮੈਂ ਤੁਹਾਡੇ ਨਾਲ ਇਹ ਗੱਲ ਕਰਨ ਜਾ ਰਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਇੰਡੀਆ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ, ਕੀ ਭਗਤ ਸਿੰਘ ਨੇ ਇਹ ਸੁਪਨਾ ਲਿਆ ਹੋਊ ਜਿਸ ਆਜ਼ਾਦੀ ਦੇ ਵਿੱਚ, ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਗਤ ਸਿੰਘ ਸੀ, ਰਾਜਗੁਰੂ ਸੀ, ਸੁਖਦੇਵ ਸੀ, ਇਹਨਾਂ ਤਿੰਨਾਂ ਨੂੰ ਜਿਹੜੀ ਸੀਗੀ ਫਾਂਸੀ ਦਿੱਤੀ ਗਈ, ਜਾਂ ਇਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਿਆਂ ਨੇ ਜਿਹੜਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਉਸ ਆਜ਼ਾਦੀ ਲਈ ਲੜੇ। ਪਰ ਅੱਜ ਮੈਂ ਕਦੇ ਸੋਚਦਾ ਕਿ ਅੱਜ ਮਤਲਬ ਇਹ ਗੱਲਾਂ ਹੋ ਰਹੀਆਂ ਕਿ ਇਹ ਜਿਹੜਾ ਭਾਰਤ ਹੈਗਾ ਇਹ ਸਿਰਫ ਐਸ ਜਾਂ ਇੱਕ ਜਾਂ ਦੋ ਫਿਰਕਿਆਂ ਦਾ ਜਿਹੜਾ ਦੇਸ਼ ਹੈਗਾ ਜਾਂ ਤਿੰਨ ਫਿਰਕਿਆਂ ਦਾ ਦੇਸ਼ ਹੈ, ਫਲਾਨੇ ਫਿਰਕੇ ਦੇ ਲੋਕ ਨਹੀਂ ਰਹਿ ਰਹੇ। ਕੀ ਅੱਜ ਭਗਤ ਸਿੰਘ ਉਹ ਦੇਖਦਾ ਹੋਊਗਾ ਕਿ ਜਿਸ ਭਾਰਤ ਨੂੰ ਮੈਂ ਇੱਦਾਂ ਦਾ ਸੁਪਨਾ ਲਿਆ ਸੀ ਆਜ਼ਾਦ ਕਰਾਉਣ ਦਾ, ਤੇ ਕੀ ਇਹ ਜਿਸ ਜੋ ਸੁਪਨਾ ਲਿਆ ਸੀ ਕੀ ਇਹ ਉਹੀ ਭਾਰਤ ਹੈ, ਤੇ ਕੀ ਮਤਲਬ ਜੋ ਅਸੀਂ ਲਿਆ ਸੀ ਜਿਸ ਪਿੱਛੇ ਅਸੀਂ ਕੁਰਬਾਨੀਆਂ ਦਿੱਤੀਆਂ ਸੀਗੀਆਂ ਤੇ ਅੱਜ ਇਹ ਹੋਰ ਹੀ ਮਕਸਦ ਲੈ ਕੇ ਅਸੀਂ ਚੱਲ ਪਏ, ਇਹਦੇ ਬਾਰੇ ਤੁਸੀਂ ਥੋੜਾ ਜਿਹਾ ਜਿਹੜਾ ਲਾਸਟ ਦੇ ਵਿੱਚ ਇਹਦੇ ਬਾਰੇ ਜ਼ਰੂਰ ਚਾਨਣਾ ਪਾਓ।
ਸੇਖੋ ਸਾਹਿਬ, ਮੈਂ ਬਿਲਕੁਲ ਜਿਵੇਂ ਤੁਹਾਡੇ ਨਾਲ ਸ਼ੁਰੂ ਚ ਗੱਲ ਕੀਤੀ ਸੀ ਕਿ ਭਗਤ ਸਿੰਘ ਨੂੰ ਕੋਈ ਲੇਬਲ ਨਹੀਂ ਕਿਹਾ ਜਾ ਸਕਦਾ ਕਿ ਉਹ ਨਾਨ ਵਾਇਲੈਂਸ ਦੇ ਹੱਕ ਵਿੱਚ ਨਹੀਂ ਸੀ, ਜਾਂ ਉਹ ਇੱਥੇ ਸੀ, ਜਾਂ ਉਹ ਸਿੱਖ ਸੀ, ਜਾਂ ਕੀ ਸੀ। ਜੇ ਗੱਲ ਸੁਣੋ ਵਰਤ ਰੱਖ ਸਕਦਾ ਤੇ ਅਸੀਂ ਕਹਾਂਗੇ ਗਾਂਧੀ ਵਾਂਗੂ ਉਹਨੇ ਵਰਤ ਰੱਖਿਆ, ਗਾਂਧੀ ਵਰਗਾ ਹੀ ਸੀ। ਨੋ, ਹੀ ਵਾਜ ਫਾਰ ਪ੍ਰਿੰਸੀਪਲਸ, ਉਹਦਾ ਮਕਸਦ ਸੀ ਪੋਲੀਟਿਕਸ ਸ਼ੁੱਡ ਬੀ ਦੈਟ ਆਫ ਪ੍ਰਿੰਸੀਪਲ, ਇਹ ਨੀ ਸਿਧਾਂਤਾਂ ਦੀ ਹੋਣੀ ਚਾਹੀਦੀ ਰਾਜਨੀਤੀ। ਗੱਲ ਸੁਣੋ, ਅੱਜ ਦੇਸ਼ ਦਾ ਨੌਜਵਾਨ ਬੇਕਾਰ ਫਿਰਦਿਆ, ਅੱਜ ਦੇਸ਼ ਦਾ ਨੌਜਵਾਨ ਨਸ਼ਿਆਂ ਦੀ ਵਾਇਰਸ ਵਿੱਚ ਫਸਿਆ ਹੋਇਆ, ਅੱਜ ਸਾਡੇ ਕੋਲ ਕੋਈ ਜੋਬਸ ਨਹੀਂ ਹੈਗੀਆਂ, ਅੱਜ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ। ਡੂ ਯੂ ਥਿੰਕ ਭਗਤ ਸਿੰਘ, ਏ ਪਰਸਨ ਲਾਈਕ ਭਗਤ ਸਿੰਘ ਵੁੱਡ ਹੈਵ ਟੋਲਰੇਟਿਡ ਕਰਪਸ਼ਨ? ਨਾਟ ਐਟ ਆਲ, ਕਦੇ ਕਦੇ ਵੀ ਨਹੀਂ। ਤੇ ਸਾਡੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਗੱਲ, ਪਹਿਲੀ ਗੱਲ ਜਿਹੜੀ ਉਹਦੇ ਜੀਵਨ ਤੋਂ ਸਿੱਖਣੀ ਚਾਹੀਦੀ ਹੈ ਕਿ ਪਹਿਲਾ ਮਨ ਪਰ ਪ੍ਰਥਮੇ ਮਨ ਪ੍ਰਬੋਧੇ, ਆਪਣੇ ਮਨ ਨੂੰ ਪਹਿਲਾਂ ਤੁਸੀਂ ਐਜੂਕੇਟ ਕਰੋ। ਅਸੀਂ ਤੇ ਇੱਕ ਕਿਤਾਬ ਵੀ ਨਹੀਂ ਪੜ੍ਹਦੇ ਨੌਜਵਾਨ ਸਾਡੇ, ਕਈ ਨੌਜਵਾਨਾਂ ਨੂੰ ਮੈਂ ਸਵਾਲ ਕਰਦਾ ਵੀ ਕੋਈ ਐਕਸਟਰਾ ਕਿਤਾਬ ਪੜ੍ਹੀ ਹੋ ਤੇ ਹੱਥ ਹੀ ਨਹੀਂ ਖੜਾ ਹੁੰਦਾ। ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਤੇ ਫੇਰ ਜਦੋਂ ਤੁਸੀਂ ਪੜੋਗੇ, ਦੁਨੀਆਂ ਨੂੰ ਮਿਲੋਗੇ, ਦੇਖੋ ਕਿ ਅਨਿਆਂ ਕਿੱਥੇ ਹੋ ਰਿਹਾ, ਬਰਾਬਰੀ। ਗੱਲ ਸੁਣੋ, ਸਾਡੇ ਦੇਸ਼ ਵਿੱਚ ਬਰਾਬਰੀ ਹੈ, 7 ਸਾਲਾਂ ਬਾਅਦ ਉਹਨਾਂ ਨੂੰ ਜਿਹੜੇ ਨਿਰਭੈ ਦੇ ਕਾਤਲਾਂ ਨੂੰ ਉਹਦੇ ਨਾਲ ਕੀ ਲਟਕਾਇਆ ਜਾਂਦਾ, ਯਾਨੀ ਕਿੱਥੇ ਕਿੱਥੇ ਅਸੀਂ ਦੇਖੀਏ, ਅਸੀਂ ਕੀ ਮੁਸੀਬਤ ਸੀ, ਕੀ ਅੰਡਰ ਐਮਰਜੈਂਸੀ, ਕੀ ਅਸੀਂ ਅੱਜ ਉਹ ਹਿੰਦੂ ਹੈ ਤੇ ਮੈਂ ਜਾ ਕੇ ਉਸ ਦੇ ਨੁਕਸਾਨ ਕਰ ਦਵਾਂ, ਉਹ ਮੁਸਲਮਾਨ ਹੈ ਤੇ ਮੈਂ ਉਸ ਤੋਂ ਤਬਾਹ ਕਰ ਦਵਾਂ, ਸਿੱਖ ਹੈ 84 ਚ ਕੀ ਹੋਇਆ, ਹੁਣ ਦਿੱਲੀ ਕੀ ਹੋਇਆ। ਸੋ ਅਸੀਂ ਅੱਜ ਦੇ ਜ਼ਰੂਰਤ ਵਿੱਚ ਜੇ ਜ਼ਰੂਰਤ ਹੈਗੀ ਹੈ, ਦੈਟ ਇਜ਼ ਦੀ ਨੀਡ ਆਫ ਪ੍ਰਿੰਸੀਪਲਸ। ਇੱਕ ਬੰਦੇ ਨੇ ਦੇਸ਼ ਵਿੱਚ ਝੰਡਾ ਖੜਾ ਕੀਤਾ ਸੀਗਾ, ਉਹਨੇ ਦੁਨੀਆਂ ਨੂੰ ਸਿੱਧ ਕਰਤਾ ਕਿ ਦੋ ਚੀਜ਼ਾਂ ਨੇ, ਹੈਲਥ ਔਰ ਐਜੂਕੇਸ਼ਨ ਜਿਹਦੇ ਨਾਲ ਦੁਨੀਆਂ ਦੇ ਘਰਾਂ ਵਿੱਚ ਵੜ ਸਕਦੇ ਹੋ, ਦੁਨੀਆਂ ਦੇ ਦਿਲਾਂ ਵਿੱਚ ਵੜ ਸਕਦੇ ਹੋ। ਤੇ ਅਸੀਂ ਵੀ ਜੇ ਚਾਹੁੰਦੇ ਹਾਂ ਨੌਜਵਾਨ ਪੀੜ੍ਹੀ ਭਗਤ ਸਿੰਘ ਤੋਂ ਕੋਈ ਲੈਸਨ ਲਵੇ, ਪਹਿਲੀ ਗੱਲ ਤੇ ਹੈ ਕਿ ਪੜ੍ਹਨਾ ਲਿਖਣਾ ਮਨ ਨੂੰ ਆਪਣੇ ਨੂੰ ਆਰਮ ਕਰੇ। ਇਫ ਯੂ ਆਰ ਆਰਮਡ ਅਗੇਂਸਟ ਨਾਟ ਅਗੇਂਸਟ ਐਨੀਥਿੰਗ ਅਗੇਂਸਟ ਆਲ ਈਵਲਸ, ਤੇ ਫਿਰ ਤੁਹਾਡੇ ਦੇਸ਼ ਵਰਗਾ ਕੋਈ ਮਹਾਨ ਦੇਸ਼ ਨਹੀਂ ਬਣ ਸਕਦਾ। ਤੁਹਾਨੂੰ ਕਿਸੇ ਵੱਲ ਝਾਕਣ ਦੀ ਜ਼ਰੂਰਤ ਨਹੀਂ, ਕਿਸੇ ਕੰਟਰੀ ਵੱਲ ਝਾਕਣ ਦੀ ਜ਼ਰੂਰਤ ਨਹੀਂ, ਤੁਸੀਂ ਮਹਾਂ ਪਾਵਰ ਹੋ। ਸੱਚੇ ਸੁੱਚੇ ਹੋਣਾ ਸੇਖੂ ਸਾਹਿਬ ਬੜੀ ਵੱਡੀ ਗੱਲ ਹੈ। ਸੱਚੇ ਸੁੱਚੇ ਹੋਣ ਦਾ ਜਿਹੜਾ ਪੋਲਿਟਿਕਸ ਹੈ, ਅਸੀਂ ਜਿਹੜੇ ਹਿੰਦੁਸਤਾਨ ਵਿੱਚ ਧਾਰਮਿਕ ਦੇ ਤੌਰ ਤੇ ਵੀ ਜਿਹੜੀਆਂ ਪੋਲੀਟੀਕਲ ਪਾਰਟੀ ਉਹ ਵੀ ਸੱਚੇ ਸੁੱਚੇ ਨਹੀਂ। ਇੱਕ ਧਰਮ ਦੀ ਬੋਡੀ ਵਾਸਤੇ ਇਲੈਕਸ਼ਨ ਹੁੰਦੀਆਂ, ਸ਼ਰਾਬ ਵੰਡੀ ਜਾਂਦੀ, ਇੱਕ ਵਾਲ ਦੀ ਗੱਲ ਹੈ ਸਾਡੇ ਦੇਸ਼ ਵਿੱਚ। ਤੇ ਜੇਕਰ ਅਸੀਂ ਦੂਸਰੀ ਗੱਲ ਹੈ, ਨੌਜਵਾਨਾਂ ਨੂੰ ਇੱਕ ਆਦਰਸ਼ ਵੀ ਆਪਣਾ ਚੁਣਨਾ ਪਏਗਾ। ਜੀਵਨ ਚ ਕੋਈ ਵਿਅਕਤੀ ਆਪਣਾ ਮਾਡਲ ਚੁਣ ਕੇ ਉਸ ਕੋਲੋਂ ਸੇਧ ਲੈ ਕੇ ਅੱਗੇ ਤੁਰਨਾ ਪਏਗਾ, ਤੇ ਐਵੇਂ ਨਹੀਂ ਤੇ ਬਿਲਕੁਲ ਹਨੇਰੇ ਵਿੱਚ ਤੁਰਨ ਦੇ ਬਰਾਬਰ ਹੈ, ਤੇ ਅਸੀਂ ਕੋਈ ਪ੍ਰਾਪਤ ਚੀਜ਼ ਨਹੀਂ ਕਰ ਸਕਦੇ। ਸਾਡਾ ਡੈਸਟੀਨੇਸ਼ਨ ਹੋਣਾ ਚਾਹੀਦਾ, ਉਹਦਾ ਡੈਸਟੀਨੇਸ਼ਨ ਫਰੀਡਮ ਸੀ, ਠੀਕ ਹੈ, 1931 ਚ ਨਹੀਂ ਮਿਲਿਆ ਤੇ 1947 ਚ ਮਿਲ ਤੇ ਗਿਆ, ਦੈਟ ਵਾਜ ਅਚੀਵਡ, ਇੱਕ ਲੋਕਾਂ ਨੇ ਫੜ ਲਈ। ਸੋ ਇਹ ਇਹ ਤੇ ਇਹ ਹੈਗਾ ਕਿ ਸਾਨੂੰ ਮਿਸਾਲ ਜਲ ਲਾਣੀ ਪਏਗੀ। ਉਹ ਕਹਿੰਦੇ ਨਾ, ਆਬਲਾ ਪਾ ਕੋਈ ਦਸ਼ਤ ਮੈਂ ਆਇਆ ਹੋਗਾ, ਵਰਨਾ ਆਂਧੀ ਮੈਂ ਦੀਆ ਕਿਸ ਨੇ ਜਲਾਇਆ ਹੋਗਾ। ਤੇ ਆਂਧੀ ਵਿੱਚ ਦੀਆ ਜਲਾਉਣ ਦੀ ਜ਼ਰੂਰਤ ਹੈਗੀ ਹੈ, ਰੋਸ਼ਨੀ ਮਿਸਾਲ ਜਲਾਉਣ ਦੀ ਜ਼ਰੂਰਤ ਹੈ। ਤੇ ਜਿੱਥੇ ਤੁਹਾਡੇ ਵਰਗੇ ਇੱਕ ਬਹੁਤ ਸਿਆਣੇ ਪੜ੍ਹੇ ਲਿਖੇ ਹੋ ਕੇ ਕੰਮ ਕਾਰ ਚ ਵਿਅਸਤ ਹੋ ਕੇ ਵੀ ਜਦੋਂ ਇਸ ਪਾਸੇ ਲੱਗੇ ਨੇ ਵੀ ਦੇਸ਼ ਭਗਤੀ ਕੀ ਹੈ, ਐਜੂਕੇਸ਼ਨ ਕੀ ਹੈ, ਦੇਸ਼ ਦੇ ਵਿਕਾਸ ਨੂੰ ਕਿਵੇਂ ਅੱਗੇ ਲਿਆ ਜਾ ਸਕਦਾ, ਤੇ ਤੁਹਾਡੇ ਵਰਗੇ ਬੰਦਿਆਂ ਦੀ ਜਦੋਂ ਗਿਣਤੀ ਵਧੇਗੀ, ਅਸੀਂ ਤੁਹਾਡੇ ਨਾਲ ਬੀਇੰਗ ਇੰਟੈਲੀਜੈਂਸ਼ੀਆ, ਬੀਇੰਗ ਇੰਟਲੈਕਚੁਅਲ, ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਤੇ ਆਪਣੇ ਦੇਸ਼ ਦੇ ਰਾਜਸੀ, ਆਪਣੇ ਦੇਸ਼ ਦੇ ਸਮਾਜਕ ਤੇ ਕਲਚਰਲ ਜੀਵਨ ਦੇ ਵਿੱਚ ਐਡੀ ਸਫਾਈ ਲੈ ਆਵਾਂਗੇ ਬਈ ਕਿ ਐਡਾ ਸੰਜਮ ਲੈ ਆਵਾਂਗੇ ਕਿ ਜਦ ਤੱਕ ਸਫਾਈ ਨਹੀਂ ਆਏਗੀ ਇੱਥੇ ਹਰ ਚੀਜ਼ ਦੀ, ਤੇ ਉਦੋਂ ਤੱਕ ਦੇਸ਼ ਅੱਗੇ ਤਰੱਕੀ ਨਹੀਂ ਕਰ ਸਕਦਾ। ਤੇ ਅਸੀਂ ਉਸ ਤਰੱਕੀ ਦੇ ਪਾਰਟਨਰ ਬਣਨਾ ਚਾਹੁੰਦੇ ਹਾਂ ਜਿਸ ਤਰੱਕੀ ਦਾ ਸੁਪਨਾ ਭਗਤ ਸਿੰਘ ਨੇ ਲਿਆ ਸੀ ਤੇ ਹੋਰ ਫਰੀਡਮ ਫਾਈਟਰਸ ਨੇ ਲਿਆ।
ਜੀ ਸੋ ਸਰ, ਬਹੁਤ ਹੀ ਖੂਬਸੂਰਤ, ਬੜੇ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਭਗਤ ਸਿੰਘ ਦੀ ਜੀਵਨੀ ਅਤੇ ਉਹਨਾਂ ਦੀ ਸੋਚ ਤੇ ਚਾਨਣਾ ਪਾਇਆ। ਸੋ ਵਾਕਈ ਮਤਲਬ ਤੁਸੀਂ ਸਿੱਧ ਕੀਤਾ ਹੈ ਕਿ ਜਿਹੜਾ ਗੁਰੂ ਗੁਰੂ ਹੁੰਦਾ ਹੈਗਾ, ਸੋ ਐਜ਼ ਏ ਵਿਦਿਅਕ ਗੁਰੂ ਦੇ ਤੌਰ ਤੇ ਤੁਸੀਂ ਮਤਲਬ ਸਾਰੀ ਦੁਨੀਆਂ ਭਰ ਦੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੇ ਤੁਹਾਨੂੰ ਸੁਣਿਆ ਹੋਵੇਗਾ। ਸੋ ਆਓ ਅਸੀਂ ਮਤਲਬ ਸਾਰੇ ਜਿਹੜੇ ਅੱਜ ਸ਼ਹੀਦ ਭਗਤ ਸਿੰਘ ਦਾ, ਰਾਜਗੁਰੂ ਤੇ ਸੁਖਦੇਵ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ, ਉਹ ਉਹਨਾਂ ਨੂੰ ਅਸੀਂ ਸੱਚੇ ਸ਼ਰਧਾ ਦੇ ਫੁੱਲ ਭੇਟ ਕਰੀਏ ਕਿ ਜੋ ਉਹਨਾਂ ਨੇ ਸੁਪਨਾ ਸਿਰਜਿਆ ਸੀ ਇਸ ਭਾਰਤ ਨੂੰ ਆਜ਼ਾਦ ਕਰਾਉਣ ਦਾ, ਕਿ ਇੱਕ ਬਹੁਤ ਹੀ ਜਿਹੜਾ ਹੈਗਾ ਇੱਥੇ ਸਾਰੇ ਬਰਾਬਰ ਦੇ ਭਾਈਵਾਲ ਹੋਣ, ਇਹ ਭਾਰਤ ਕੋਈ ਇੱਕ ਫਿਰਕੇ ਦਾ ਨਹੀਂ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ 84 ਦੇ ਵਿੱਚ ਨਸਲਕੁਸ਼ੀ ਹੋਈ ਤੇ 84 ਤੋਂ ਮਗਰੋਂ ਹੁਣ ਐਸ ਸਾਲ ਫਿਰ ਜਿਹੜੀ ਨਸਲਕੁਸ਼ੀ ਹੋਈ ਉਹ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ ਹੁੰਦੀ ਹੈਗੀ ਹੈ। ਕਦੇ ਭਗਤ ਸਿੰਘ ਨੇ ਇਹ ਵੀ ਸੋਚਿਆ ਹੋਣਾ ਕਿ ਮੇਰੇ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਲੀਡਰ ਹੈਗੇ ਜਾਂ ਨੇਤਾ ਹੈਗੇ ਆ ਉਹ ਇਹੋ ਜਿਹੇ ਹੋਣ। ਸੋ ਆਓ ਆਪਾਂ ਜਿਹੜੇ ਸਾਰੇ ਰਲ ਮਿਲ ਕੇ ਭਗਤ ਸਿੰਘ ਦੀ ਜਿਹੜੀ ਸੋਚ ਹੈਗੀ ਹੈ, ਜਿਹੜੀ ਵਿਚਾਰਧਾਰਾ ਹੈਗੀ ਹੈ, ਉਸ ਨੂੰ ਅਪਣਾਈਏ ਤੇ ਇੱਕ ਜਿਹੜਾ ਖੁਸ਼ਹਾਲ ਭਾਰਤ ਹੈਗਾ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਹੈਗੀਆਂ ਕੌਮਾਂ ਖੁਸ਼ੀ, ਅਮਾਨ ਤੇ ਸ਼ਾਂਤੀ ਦੇ ਨਾਲ ਰਹਿ ਸਕਣ, ਤੇ ਇਹ ਜਿਹੜੀ ਹੈਗੀ ਹੈ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਾਡੀ ਇੱਕ ਸੱਚੀ ਸ਼ਰਧਾਂਜਲੀ ਹੋਊਗੀ। ਨਾ ਕਿ ਅਸੀਂ ਵੱਡੇ ਵੱਡੇ ਸਮਾਗਮ ਕਰੀਏ ਤੇ ਉਹ ਸਮਾਗਮਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਚਾਰ ਗੱਲਾਂ ਬਾਤਾਂ ਮਾਰੀਆਂ ਤੇ ਮੁੜ ਕੇ ਅਸੀਂ ਉਹ ਭੁੱਲ ਗਏ। ਸੋ ਤੁਹਾਡਾ ਬਹੁਤ ਬਹੁਤ ਜਿਹੜਾ ਸੀਗਾ ਪ੍ਰੋਫੈਸਰ ਸਾਹਿਬ ਧੰਨਵਾਦ, ਤੇ ਅਸੀਂ ਤੁਹਾਡੇ ਕੋਲੋਂ ਟਾਈਮ ਟੂ ਟਾਈਮ ਸਮਾਂ ਲੈਂਦੇ ਰਹਾਂਗੇ ਤੇ ਤੁਹਾਨੂੰ ਆਪਣੇ ਦੁਨੀਆਂ ਭਰ ਦੇ ਦਰਸ਼ਕਾਂ ਦੇ ਨਾਲ ਰੂਬਰੂ ਕਰਦੇ ਰਹਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸੱਚਮੁੱਚ ਏਡਾ ਮਾਣ ਕੀਤਾ ਤੇ ਮੈਂ ਕਹਿ ਸਕਦਾ ਕਿ ਜੇ ਭਗਤ ਸਿੰਘ ਨੇ ਕਿਹਾ ਸੀ ਇਟ ਇਜ਼ ਈਜ਼ੀ ਟੂ ਕਿਲ ਇੰਡੀਵਿਜੁਅਲਸ ਬਟ ਯੂ ਕੈਨ ਨਾਟ ਕਿਲ ਆਈਡੀਅਲਸ, ਯੂ ਕੈਨ ਨਾਟ ਕਿਲ ਆਈਡੀਆਸ। ਆਈਡੀਆਸ ਜਿੰਦੇ ਰਹਿਣਗੇ ਤੇ ਅਸੀਂ ਅੱਜ ਵੀ ਇਸ ਭਾਰਤ ਨੂੰ ਉਸ ਉਹਨਾਂ ਚੀਜ਼ਾਂ ਤੋਂ ਉਹਨਾਂ ਇਲਸ ਤੋਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਚ ਯਤਨਸ਼ੀਲ ਹੋਵਾਂਗੇ, ਜਿਨ੍ਹਾਂ ਦਾ ਨਾਮ ਕਰਪਸ਼ਨ ਹੈ, ਲੁੱਟ ਖਸੁੱਟ ਹੈ, ਨਾ ਬਰਾਬਰੀ ਹੈ, ਇਨ ਤੇ ਅਸੀਂ ਭਾਰਤ ਨੂੰ ਪੂਰਾ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸਰ, ਮਿਹਰਬਾਨੀ। ਸੋ ਇਹ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀਗੀ ਪ੍ਰੋਫੈਸਰ ਦਲਬੀਰ ਸਿੰਘ, ਜਿਨ੍ਹਾਂ ਨੇ ਕਿ ਬਹੁਤ ਲੰਬਾ ਟਾਈਮ ਤਕਰੀਬਨ ਆਪਣੀ ਜ਼ਿੰਦਗੀ ਦੇ 50 ਸਾਲ ਜਿਹੜੇ ਇੱਕ ਵਿਦਿਅਕ ਖੇਤਰ ਦੇ ਵਿੱਚ ਕਾਲਜਸ ਦੇ ਵਿੱਚ ਇਹਨਾਂ ਨੇ ਦਿੱਤੇ ਤੇ ਅਨੇਕਾਂ ਜਿਹੜੇ ਚੰਗੇ ਚੰਗੇ ਲੀਡਰ, ਇੰਡਸਟਰੀਲਿਸਟ, ਬਿਜ਼ਨਸਮੈਨ, ਡਾਕਟਰ, ਪ੍ਰੋਫੈਸਰ, ਸਾਇੰਟਿਸਟ ਇਹਨਾਂ ਨੇ ਪੈਦਾ ਕੀਤੇ। ਸੋ ਉਹਨਾਂ ਦੇ ਨਾਲ ਅਸੀਂ ਜਿਹੜੀ ਅੱਜ ਗੱਲਬਾਤ ਕੀਤੀ ਤੇ ਟਾਈਮ ਟੂ ਟਾਈਮ ਅਸੀਂ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਲੈਂਦੇ ਆਵਾਂਗੇ। ਸੋ ਹੁਣ ਸਮਾਚਾਰ ਜਿਹੜਾ ਸਮਾਂ ਹੋ ਚੁੱਕਿਆ ਤੇ ਅਗਲੀ ਸੋਮਵਾਰ ਆਪਾਂ ਫਿਰ ਦੁਬਾਰਾ ਮਿਲਦੇ ਹਾਂ। ਸੋ ਇਜਾਜ਼ਤ ਦਿਓ, ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਗੁਲਾਮ।